ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਆਪਣੇ ਜੀਵਨ ਦੀਆਂ ਘੜੀਆਂ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ ਦੀਵਾਨ ਸਜੇ ਹੋਏ ਨੇ। ਸਜੇ ਹੋਏ ਦੀਵਾਨਾਂ ਵਿਚ ਪਹਿਲਾਂ ਸੰਗਤਾਂ ਨੇ ਸਿਮਰਨ ਸਾਧਨਾ ਕੀਤੀ ਹੈ, ਉਪਰੰਤ ਕੁਝ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ ਹਨ। ਔਰ ਇਸ ਵਕਤ ਸਤਿਗੁਰਾਂ ਦਾ ਜੋ ਲੜੀਵਾਰ ਇਤਿਹਾਸ ਚੱਲ ਰਿਹਾ ਹੈ, ਇਤਿਹਾਸ ਦੀ ਕਥਾ ਸਰਵਣ ਕਰਨ ਲਈ ਆਪਾਂ ਸਾਰੇ ਗੁਰੂ ਚਰਨਾਂ ਚ ਜੁੜ ਬੈਠੇ। ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮਹਾਰਾਜ ਦਾ ਜੰਗ ਲੜ ਰਹੇ ਹਨ ਤੇ ਸਤਿਗੁਰੂ ਛੇਵੇਂ ਪਾਤਸ਼ਾਹ ਦੀ ਤੀਸਰੀ ਜੰਗ ਹੈ। ਲੱਲਾ ਬੇਗ ਜਰਨੈਲ ਦੇ ਨਾਲ ਸਤਿਗੁਰਾਂ ਦੀ ਜੰਗ ਹੋ ਰਹੀ ਹੈ। ਇਹਦਾ ਭਰਾ ਹੈ ਕੰਬਰ ਬੇਗ, ਉਹ ਮਾਰਿਆ ਗਿਆ। ਉਹਦੇ ਮਰਨ ਤੋਂ ਬਾਅਦ ਇਹਦੇ ਦੋ ਲੜਕੇ ਨੇ, ਇੱਕ ਦਾ ਨਾਂ ਕਾਸਿਮ ਬੇਗ ਹੈ, ਦੂਜੇ ਦਾ ਨਾਂ ਸ਼ਮਸ਼ ਬੇਗ ਹੈ। 500 ਸਿਪਾਹੀ ਇਹਨਾਂ ਦੇ ਬਾਕੀ ਜਿਉਂਦੇ ਬਚੇ ਸਨ 35,000 ਚੋਂ, ਚੜ ਕੇ ਆਏ ਨੇ। ਕਾਸਿਮ ਬੇਗ ਲੜਦਾ ਲੜਦਾ ਅੱਗੇ ਤੱਕ ਚਲਾ ਗਿਆ। ਇਹਨਾਂ ਦੇ ਹਮਲੇ ਨੂੰ ਰੋਕਣ ਵਾਸਤੇ ਸਤਿਗੁਰਾਂ ਦੇ ਪਿਆਰੇ ਸਿੱਖ ਭਾਈ ਵਿਧੀ ਚੰਦ, ਭਾਈ ਜਾਤੀ ਮਲਕ ਔਰ ਭਾਈ ਜੇਠਾ ਜੀ ਇਹ ਅੱਗੇ ਵਧੇ ਨੇ, ਆਉਂਦੇ ਦੁਸ਼ਮਣ ਦਾ ਮੁਕਾਬਲਾ ਕੀਤਾ ਹੈ। ਲੜਦਿਆਂ ਲੜਦਿਆਂ ਇਤਨੀ ਜ਼ਿਆਦਾ ਗਹਿ ਗੱਚ ਲੜਾਈ ਹੋਈ ਕਿ ਬਹੁਤ ਸਾਰੇ ਤੁਰਕ ਜੰਗ ਦੇ ਮੈਦਾਨ ਚ ਮਾਰੇ ਗਏ, ਕਈ ਸਿੱਖ ਵੀ ਸ਼ਹੀਦ ਹੋਏ। ਇਹਨਾਂ ਸਿੱਖਾਂ ਵਿਚੋਂ ਇੱਕ ਸਤਿਗੁਰਾਂ ਦਾ ਸਿੱਖ ਹੈ ਭਾਈ ਲੱਖੂ ਹੇਹਰ। ਭਾਈ ਲੱਖੂ ਗੁਰੂ ਹਰਗੋਬਿੰਦ ਸਾਹਿਬ ਦੀ ਬਰਛੀ ਹੱਥ ਚ ਪਕੜ ਕੇ ਰੱਖਦਾ ਸੀ ਜਦੋਂ ਕਿਤੇ ਸਤਿਗੁਰਾਂ ਨੂੰ ਲੋੜ ਪੈਂਦੀ ਸੀ, ਤੇ ਉਹ ਬਰਛੀ ਸਤਿਗੁਰਾਂ ਨੂੰ ਪਕੜਾਉਂਦਾ ਸੀ। ਇਹਨੂੰ ਵੀ ਰੋਸ ਜਾਗਿਆ, ਲੜਦਾ ਲੜਦਾ ਅੱਗੇ ਤੱਕ ਵੱਧ ਕੇ ਆ ਗਿਆ ਜਿੱਥੇ ਕਾਸਿਮ ਬੇਗ ਸੀ। ਕਾਸਿਮ ਬੇਗ ਦੇ ਨਾਲ ਇਹਨੇ ਲੜਾਈ ਕੀਤੀ। ਕਾਸਿਮ ਬੇਗ ਨੇ ਤੇਗ ਦਾ ਵਾਰ ਕੀਤਾ, ਭਾਈ ਲੱਖੂ ਨੇ ਉਹ ਤੇਗ ਦਾ ਵਾਰ ਆਪਣੀ ਬਰਛੀ ਤੇ ਰੋਕ ਲਿਆ। ਕਾਸਿਮ ਬੇਗ ਦੀ ਤੇਗ ਟੁੱਟ ਗਈ ਤੇ ਫਿਰ ਭਾਈ ਲੱਖੂ ਦੀ ਵਾਰੀ ਆਈ। ਇਹਨਾਂ ਨੇ ਵਾਰ ਕੀਤਾ ਬਰਛੀ ਦਾ, ਇੰਨੇ ਜ਼ੋਰ ਨਾਲ ਬਰਛੀ ਦਾ ਵਾਰ ਕੀਤਾ ਕਿ ਕਾਸਿਮ ਬੇਗ ਦੀ ਛਾਤੀ ਨੂੰ ਬਰਛੀ ਚੀਰ ਕੇ ਪਾਰ ਨਿਕਲ ਗਈ। ਝੰਜੋੜ ਕੇ ਕਾਸਿਮ ਬੇਗ ਨੂੰ ਘੋੜੇ ਦੀ ਕਾਠੀ ਤੋਂ ਉਥਲ ਕੇ ਭਾਈ ਲੱਖੂ ਨੇ ਜ਼ਮੀਨ ਤੇ ਸੁੱਟ ਦਿੱਤਾ ਔਰ ਬਰਛੀ ਕੱਢ ਕੇ ਭਾਈ ਲੱਖੂ ਜੀ ਪਿਛਾਂ ਹਟੇ ਨੇ। ਗੁਰੂ ਹਰਗੋਬਿੰਦ ਸਾਹਿਬ ਨੇ ਬੜੀਆਂ ਖੁਸ਼ੀਆਂ ਕੀਤੀਆਂ, ਕਹਿੰਦੇ ਵਾਹ ਲੱਖੂ ਹੇਹਰ, ਤੂੰ ਦੁਸ਼ਮਣ ਨੂੰ ਮਾਰ ਮੁਕਾਇਆ। ਕਹਿੰਦੇ ਹੁਣ ਆਉਣ ਵਾਲੇ ਸਮੇਂ ਵਿੱਚ ਸਾਡੇ ਸਿੱਖ ਹੋਰ ਬਲਵਾਨ ਹੋਣਗੇ, ਹੁਣ ਭਾਈ ਲੱਖੂ ਵਰਗੇ ਸੂਰਮਿਆਂ ਨੇ ਵੀ ਲੜਨਾ ਸ਼ੁਰੂ ਕਰ ਦਿੱਤਾ, ਹੁਣ ਸਮਝ ਲਓ ਕਿ ਤੁਰਕਾਂ ਦੀ ਕਿਆਮਤ ਆ ਗਈ। ਇਹ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੀਤੇ ਹਨ। ਕਾਸਮ ਬੇਗ ਦੀ ਮੌਤ ਤੋਂ ਬਾਅਦ ਹੁਣ ਦੋ ਜਰਨੈਲ ਬਚੇ ਨੇ, ਉਹ ਵੀ ਮਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੋਇਰਾ ਜੋਧਾ ਜੋਧ ਪ੍ਰਬੋਧ ਜੋਧ ਕਰੇ ਉਥਲ ਪਥਲ,
ਜੋਧ ਰਾਏ ਇਹ ਸਤਿਗੁਰਾਂ ਦਾ ਬੜਾ ਬਹਾਦਰ ਯੋਧਾ ਸਿੱਖ ਹੈ। ਇਹ ਕਾਂਗੜਪੁਰ ਨਗਰ ਦਾ ਰਹਿਣ ਵਾਲਾ ਸੀ, ਮਾਲਵੇ ਦੇ ਇਲਾਕੇ ਚ ਮਹਾਰਾਜ ਨਗਰ ਦੇ ਨੇੜੇ ਕਾਂਗੜਪੁਰ, ਉਥੋਂ ਦਾ ਰਾਜਾ ਸੀ ਜੋਧ ਰਾਏ। ਬੜਾ ਯੋਧਾ ਹੈ, ਬੜਾ ਬਹਾਦਰ ਹੈ, ਸੂਰਮਾ ਹੈ। ਇਹ ਰਾਤ ਤੋਂ ਹੀ ਲੜ ਰਿਹਾ ਦੁਸ਼ਮਣਾਂ ਨਾਲ, ਤੁਰਕਾਂ ਨਾਲ, ਸਾਰੀ ਰਾਤ ਲੜਦਾ ਰਿਹਾ। ਅਗਲਾ ਦਿਨ ਵੀ ਦੁਪਹਿਰ ਦਾ ਸਮਾਂ ਹੋ ਚੁੱਕਾ, ਫਿਰ ਵੀ ਲੜਦਾ ਰਿਹਾ। ਕਹਿੰਦੇ ਬਹੁਤ ਸਾਰੇ ਯੋਧੇ ਪੁਥਲ ਪੁਥਲ ਕੇ ਭਾਈ ਜੋਧ ਰਾਏ ਨੇ ਜੰਗ ਦੇ ਮੈਦਾਨ ਚ ਸੁੱਟੇ ਹਨ।
ਸ਼ਾਸ ਲੈਣ ਸੋ ਅਣਜ ਯੁੱਧ ਤੁਰਕ ਸਮੂਹ ਦਬਲ,
ਇਹਦਾ ਛੋਟਾ ਭਰਾ ਹੈ ਸਲੇਮ ਸ਼ਾਹ, ਭਾਈ ਜੋਧ ਰਾਏ ਦਾ। ਸਲੇਮ ਸ਼ਾਹ ਦੇ ਸਮੇਤ ਸ਼ਾਹ ਸਲੇਮ ਸੋ ਅਨਜ ਜੋਤ, ਆਪਣੇ ਛੋਟੇ ਭਰਾ ਸਲੇਮ ਸ਼ਾਹ ਦੇ ਸਮੇਤ ਜੋਧ ਰਾਏ ਇਹੋ ਜਿਹਾ ਖੂਬ ਲੜਿਆ, ਬਹਾਦਰੀ ਨਾਲ ਲੜਿਆ ਕਿ ਬਹੁਤ ਸਾਰੇ ਤੁਰਕਾਂ ਨੂੰ ਦਬਲ ਕੇ ਲੈ ਗਿਆ, ਬਹੁਤ ਸਾਰੇ ਤੁਰਕਾਂ ਨੂੰ ਦਬਲ ਦਿੱਤਾ ਹੈ।
ਪਾਦੜੀ ਛੰਦ ਇਕ ਮਰਿਓ ਪੁੱਤਰ ਇਕ ਲੜਤ ਵੀਰ,
ਇਧਰ ਜਦੋਂ ਵੇਖਿਆ ਨਾ ਲੱਲਾ ਬੇਗ ਨੇ ਕਿਹਦਾ ਇਕ ਪੁੱਤਰ, ਕਾਸਮ ਬੇਗ ਬੜੀ ਬਹਾਦਰੀ ਨਾਲ ਲੜ ਕੇ ਜੰਗ ਦੇ ਮੈਦਾਨ ਚ ਮਾਰਿਆ ਗਿਆ ਹੈ।
ਤੁਰਕਾਂ ਸੈਨ ਪਰ ਅਧਿਕ ਭੀੜ,
ਹੁਣ ਤੁਰਕਾਂ ਦੀਆਂ ਫੌਜਾਂ ਤੇ ਬੜੀ ਭੀੜ ਆ ਪਈ, ਬੜਾ ਭਾਰੀ ਭਿਆਨਕ ਸਮਾਂ ਤੁਰਕਾਂ ਤੇ ਆਣ ਪਿਆ ਕਿ ਕਾਸਮ ਬੇਗ ਵੀ ਮਾਰਿਆ ਗਿਆ। ਵਾਰੀ ਵਾਰੀ ਕਰਕੇ ਇਨ੍ਹਾਂ ਦੇ ਜਰਨੈਲ ਮਰਦੇ ਜਾ ਰਹੇ ਨੇ, ਪਹਿਲਾਂ ਕਾਬਲ ਬੇਗ ਮਰਿਆ, ਫਿਰ ਕੰਬਰ ਬੇਗ ਮਰਿਆ, ਹੁਣ ਕਾਸਮ ਬੇਗ ਦੀ ਮੌਤ ਹੋ ਗਈ ਹੈ। ਕਹਿੰਦੇ ਇਨ੍ਹਾਂ ਤੁਰਕਾਂ ਤੇ ਬੜਾ ਭਿਆਨਕ ਦੌਰ, ਬੜਾ ਭਿਆਨਕ ਸਮਾਂ ਆਣ ਬਣਿਆ ਹੈ।
ਲੱਲਾ ਬੇਗ ਬਦ ਕੋ ਪਤਾਰ,
ਲੱਲਾ ਬੇਗ ਨੂੰ ਬੜਾ ਗੁੱਸਾ ਆਇਆ, ਬੜਾ ਰੋਸ ਆਇਆ ਜਦੋਂ ਇਹਨੂੰ ਪਤਾ ਲੱਗਾ ਕਿ ਮੇਰਾ ਪੁੱਤਰ ਜੰਗ ਦੇ ਮੈਦਾਨ ਚ ਮਾਰਿਆ ਗਿਆ। ਕਾਸਮ ਬੇਗ ਦੀ ਜੰਗ ਦੇ ਮੈਦਾਨ ਵਿਚ ਮੌਤ ਹੋ ਗਈ ਹੈ ਤੇ ਪੁੱਤਰ ਦੀ ਮੌਤ ਸੁਣ ਕੇ ਬੜਾ ਵੱਡਾ ਸਦਮਾ ਸੀ, ਪੁੱਤਰ ਦੀ ਮੌਤ ਸੁਣਨੀ ਇਕ ਬਾਪ ਵਾਸਤੇ। ਉਸ ਵਕਤ ਬੜਾ ਰੋਸ ਮਨਾਇਆ ਇਹਨੇ, ਬੜਾ ਗੁੱਸੇ ਵਿਚ ਆਇਆ, ਗੁੱਸਾ ਧਾਰ ਕੇ
ਗੁਰਜੀਤ ਹੋਤ ਸਕੈ ਨਾ ਸਹਾਰ,
ਇਹਨੇ ਵੇਖਿਆ ਵੀ ਹੁਣ ਤਾਂ ਗੁਰੂ ਦੀ ਜਿੱਤ ਹੋ ਜਾਏਗੀ, ਗੁਰੂ ਤਾਂ ਹੁਣ ਜੰਗ ਦੇ ਮੈਦਾਨ ਚ ਫਤਿਹ ਪ੍ਰਾਪਤ ਕਰੇਗਾ, ਜਿੱਤ ਪ੍ਰਾਪਤ ਕਰੇਗਾ, ਇਹਦੇ ਕੋਲੋਂ ਸਹਾਰਿਆ ਨਹੀਂ ਗਿਆ। ਲੱਲਾ ਬੇਗ ਕੋਲੋਂ ਗੁਰੂ ਸਾਹਿਬ ਦੀ ਜਿੱਤ ਸਹਾਰੀ ਨਹੀਂ ਜਾ ਰਹੀ, ਜਰੀ ਨਹੀਂ ਜਾ ਰਹੀ।
ਸੌ ਸਪੱਟ ਸੰਗ ਜਿਸ ਕੇ ਉਦਾਰ,
ਇਹਦੇ ਨਾਲ 100 ਸੂਰਮਾ ਬਾਕੀ ਬਚਿਆ ਸੀ, ਲੱਲਾ ਬੇਗ ਦੀ ਜੇ ਅਗਵਾਈ ਚ ਖੜਾ ਸੀ 100 ਸੂਰਮਾ, 94 ਸੂਰਮੇ ਸੀ। ਇਹ ਜਿਹੜਾ 100 ਸੂਰਮਾ ਸੀ ਕੋਈ ਸਧਾਰਨ ਸੂਰਮੇ ਨਹੀਂ ਸਨ, ਇਹ ਬੜੇ ਬਹਾਦਰ ਤੇ 94 ਸੂਰਮੇ ਸਨ। 100 ਸੂਰਮਾ ਉਹ ਲੱਲਾ ਬੇਗ ਦੇ ਨਾਲ ਹੈ।
ਨਿਤ ਰਹਿਤ ਸਾਥ ਬਾਂਕੇ ਜੁਝਾਰ,
ਇਹ ਜਿਹੜਾ 100 ਸੂਰਮਾ ਲੱਲਾ ਬੇਗ ਦੇ ਨਾਲ ਰਹਿੰਦਾ, ਇਹ ਬੜੇ ਜੁਝਾਰੂ ਨੇ, ਬਾਂਕੇ ਨੇ, ਜਵਾਨ ਨੇ, ਬੜੇ ਬੜੇ ਉੱਚੇ ਲੰਮੇ 7-7 ਫੁੱਟੇ 6-6 ਫੁੱਟੇ ਜਵਾਨ ਨੇ, ਬੜਾ ਬਲ ਹੈ ਇਹਨਾਂ ਦੇ ਸਰੀਰਾਂ ਦੇ ਵਿਚ। ਆ 100 ਸੂਰਮਾ ਲੱਲਾ ਬੇਗ ਦੇ ਨਾਲ ਹਰ ਵੇਲੇ ਰਹਿੰਦਾ ਹੈ।
ਮਿਲ ਖਾਨ ਪਾਨ ਜਿਨ ਸੋ ਕਰੰਤ,
ਇਹ ਲਿਵਾਲੇ ਤੇ ਪਿਆਲੇ ਦੇ ਯਾਰ ਸੀ, ਲੱਲਾ ਬੇਗ ਦੇ ਨਾਲ ਰਹਿ ਕੇ ਦੇ ਇੱਕੋ ਥਾਲੀ ਚ ਰੋਟੀ ਖਾਣੀ, ਇੱਕੋ ਪਿਆਲਿਆਂ ਚ ਸ਼ਰਾਬ ਪੀਣੀ, ਇਹਨਾਂ ਦਾ ਕੰਮ ਸੀ ਜਿਹੜਾ ਇਹ 100 ਸੂਰਮਾ ਨਾ ਇਹਦੇ ਨਾਲ ਲੱਲਾ ਬੇਗ ਦੇ ਇਹਦੇ ਨਿਵਾਲੇ ਪਿਆਲੇ ਦੇ ਯਾਰ ਸਨ, ਇਹਦੇ ਨਾਲ ਖਾਣ ਪਾਨ ਸਾਂਝਾ ਕਰਦੇ ਸਨ, ਇੱਕੋ ਥਾਲ ਵਿੱਚ ਬਹਿ ਕੇ ਰੋਟੀਆਂ ਖਾਣ ਵਾਲੇ ਸਨ। ਆਪਸ ਵਿੱਚ ਇਹਨਾਂ ਦਾ ਹਾਸ ਰਸ ਵੀ ਚੱਲਦਾ ਸੀ, ਇੱਕ ਦੂਜੇ ਨਾਲ ਮਖੌਲ ਕਰਨੇ, ਹਾਸ ਬਿਲਾਸ ਕਰਨਾ। ਇਹ 100 ਸੂਰਮੇ ਮਾਨੋ ਇਹ 100 ਭਰਾਵਾਂ ਵਾਂਗਰ ਸੀ ਇਹਦੇ, ਲੱਲਾ ਬੇਗ ਦੇ। ਇਹਨਾਂ 100 ਸੂਰਮਿਆਂ ਨਾਲ ਇਹਦਾ ਬਹੁਤ ਜ਼ਿਆਦਾ ਹਿੱਤ ਸੀ, ਬਹੁਤ ਹੀ ਜ਼ਿਆਦਾ ਸਨੇਹ ਸੀ, ਆਪਸੀ ਪਿਆਰ ਰੱਖਦੇ ਸਨ।
ਕਿਨੇ ਅੰਤ ਜੰਗ ਮੈਂ ਪ੍ਰਥਮ ਜਾਨ,
ਤੇ ਕਹਿੰਦੇ ਹੁਣ ਇਹਨਾਂ ਨੇ ਜੰਗ ਦੇ ਮੈਦਾਨ ਵਿੱਚ ਲੜਨ ਵਾਸਤੇ ਜੇ ਤਿਆਰੀ ਕੀਤੀ, ਗਿਨਅੰਤ ਜੰਗ ਮੈਂ ਪ੍ਰਥਮ ਜਾਨ, ਇਹਨਾਂ ਨੇ ਹੁਣ ਵਿਚਾਰ ਕੀਤੀ ਕਿ ਅਸੀਂ ਜੰਗ ਦੇ ਮੈਦਾਨ ਵਿਚ ਲੜੀਏ।
ਸਭ ਲੱਖਾਂ ਸ਼ਸਤਰ ਵਿਦਿਆ ਮਾਨ,
ਇਹ ਜਿਹੜਾ 100 ਸੂਰਮਾ ਹੈ ਲੱਲਾ ਬੇਗ ਦੇ ਨਾਲ ਜਿਹੜਾ ਜਿਉਂਦਾ ਰਹਿ ਗਿਆ, ਇਹ ਸਾਰੇ ਸ਼ਸਤਰ ਵਿਦਿਆ ਦੀ ਬੜੀ ਮਹਾਨ ਵਿਦਿਆ ਨੂੰ ਜਾਣਦੇ ਨੇ। ਕੱਲਾ ਕੱਲਾ ਹਥਿਆਰ ਚਲਾਣਾ ਇਹਨਾਂ ਨੂੰ ਆਉਂਦਾ ਕਿ ਪੇਗ ਦਾ ਵਾਰ ਕਿਵੇਂ ਕਰਨਾ, ਬੰਦੂਕ ਦੀ ਗੋਲੀ ਕਿਵੇਂ ਦਾਗਣੀ ਹੈ, ਤੀਰ ਅੰਦਾਜ਼ੀ ਕਿਵੇਂ ਕਰਨੀ ਹੈ, ਨੇਜੇਬਾਜ਼ੀ ਕਿਵੇਂ ਕਰਨੀ ਹੈ, ਫਟੇਬਾਜ਼ੀ ਦੀ ਪਲੱਥੇਬਾਜ਼ੀ ਦੀ ਵਿਦਿਆ ਕਿਵੇਂ ਹੁੰਦੀ ਹੈ, ਇਹ ਸਾਰੀਆਂ ਸ਼ਸਤਰ ਵਿਦਿਆਵਾਂ ਨੂੰ ਭਲੀ ਪ੍ਰਕਾਰ ਨਾਲ ਚੰਗੀ ਤਰ੍ਹਾਂ ਜਾਣਨ ਵਾਲੇ ਸਨ।
ਜਿਨ ਸੰਗ ਬਾਰਨੀ ਪਾਨ ਕੀਨ,
ਲੱਲਾ ਬੇਗ ਇਹਨਾਂ ਨਾਲ ਘੰਟਿਆਂ ਬੱਧੀ ਬਹਿ ਕੇ ਸ਼ਰਾਬਾਂ ਪੀਂਦਾ ਸੀ, ਇਹਨਾਂ ਨਾਲ ਯਾਰੀ ਸੀ, ਮਿੱਤਰਤਾ ਸੀ, ਘੰਟਿਆਂ ਬੱਧੀ ਲੱਲਾ ਬੇਗ ਨਾਲ ਸੂਰਮਿਆਂ ਨਾਲ ਬਹਿ ਕੇ ਸ਼ਰਾਬ ਪੀਂਦਾ ਸੀ।
ਅਲੰਕਾਰ ਦਾਰੇ ਪ੍ਰਵੀਨ,
ਇਹ 100 ਸੂਰਮੇ ਗਿਣੇ ਚੁਣੇ ਸੂਰਮੇ ਸਨ, ਬੜੇ ਬਹਾਦਰ ਸਨ। ਇਹਨਾਂ ਨੇ ਆਪਣੇ ਸਰੀਰ ਤੇ ਬੜੇ ਬੜੇ ਸੋਹਣੇ ਅਲੰਕਾਰ ਗਹਿਣੇ ਉਹ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਨੇ, ਕਿਸੇ ਨੇ ਗਲ ਦੇ ਵਿਚ ਕੈਂਠਾ ਪਾਇਆ ਹੋਇਆ, ਕਿਸੇ ਨੇ ਹੋਰ ਬਾਜੂ ਬੰਦ ਮੋਢਿਆਂ ਦੇ ਉੱਤੇ ਲਾਏ ਹੋਏ ਨੇ, ਏਦਾਂ ਬੜੇ ਗਹਿਣੇ ਵੀ ਇਹਨਾਂ ਨੇ ਸਰੀਰ ਤੇ ਧਾਰਨ ਕੀਤੇ ਹੋਏ ਨੇ, ਜੋ ਇਹਨਾਂ ਦੀ ਸ਼ਾਹੂਕਾਰੀ ਦਾ ਪ੍ਰਤੀਕ ਹੈ।
ਕੁਲ ਮੁਗਲ ਦੀਲ ਗੋਰੇ ਦਰਾਦ,
ਇਹਨਾਂ ਦੀ ਜਿਹੜੀ ਕੁਲ ਹੈ ਉਹ ਹੈ ਮੁਗਲਾਂ ਦੀ, ਇਹ ਮੁਗਲਾਂ ਦੇ ਕੁਲ ਚੋਂ ਸੂਰਮੇ ਸੀ ਜਿਹੜੇ ਲੱਲਾ ਬੇਗ ਦੇ ਨਾਲ ਨੇ, 100 ਸੂਰਮਾ ਜਿਹੜਾ ਬਾਕੀ ਬਚਿਆ। ਇਹ ਲੱਲਾ ਬੇਗ ਨਾਲ ਰਹਿਣ ਵਾਲੇ ਮੁਗਲਾਂ ਦੇ ਕੁਲ ਵਿਚੋਂ 100 ਸੂਰਮਾ, ਇਹਨਾਂ ਦੀਆਂ ਡੀਲਾਂ ਬੜੀਆਂ ਵੱਡੀਆਂ ਦਰਾਜ਼ ਨੇ, ਉੱਚੇ ਲੰਮੇ ਡੀਲਾਂ ਵਾਲੇ ਨੇ, ਰੰਗ ਇਹਨਾਂ ਦੇ ਗੋਰੇ ਹਨ।
ਵੱਡ ਮੁੰਡ ਮੁੰਡ ਮੁਖ ਮਾਸ ਖਾਜ,
ਵੱਡੇ ਵੱਡੇ ਦਵਾਣਿਆਂ ਵਾਂਗੇ ਇਹਨਾਂ ਦੇ ਸਿਰ ਨੇ, ਸਿਰ ਦੇ ਉੱਤੇ ਸਿਰ ਹੀ ਬੜੇ ਬੜੇ ਮੋਟੇ ਨੇ, ਵੱਡੇ ਵੱਡੇ ਸਿਰਾਂ ਵਾਲੇ ਨੇ, ਤੇ ਮੁਖ ਮਾਸ ਖਾਜ, ਮਾਸ ਖਾਣ ਵਾਲੇ ਨੇ, ਕਿਸੇ ਜਾਨਵਰ ਦਾ ਮਾਸ ਨਹੀਂ ਛੱਡਦੇ, ਸੂਰ ਨੂੰ ਛੱਡ ਕੇ ਹਰ ਇੱਕ ਜਾਨਵਰ ਪਸ਼ੂ ਦਾ ਮਾਸ ਖਾ ਜਾਣ ਵਾਲੇ ਨੇ।
ਬਹੁ ਮੁੱਲ ਬਸਤਰ ਉਪਰ ਧਰੰਤ,
ਬੜੇ ਬੜੇ ਕੀਮਤੀ ਬਹੁ ਮੁੱਲੇ ਬਸਤਰ ਤੇ ਸੋਹਣੇ ਕੀਮਤੀ ਸ਼ਸਤਰ ਉਹ ਇਹਨਾਂ ਜਵਾਨਾਂ ਸੂਰਮਿਆਂ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਨੇ।
ਗੈ ਗੈ ਕਮਾਨ ਤਾਏ ਤੁਰੰਤ,
ਇਹਨਾਂ ਨੇ ਕਮਾਨਾਂ ਫੜੀਆਂ ਜਦੋਂ ਵੇਖਿਆ ਕਿ ਹੁਣ ਤਾਂ ਬਸ ਮਰਨ ਦਾ ਸਮਾਂ, ਲੜਾਈ ਦਾ ਅੰਤਲਾ ਸਮਾਂ, ਉਸ ਵਕਤ ਤੇ ਲੜਨ ਵਾਸਤੇ ਕਮਾਨਾ ਪਕੜ ਪਕੜ ਕੇ ਅੱਗੇ ਵੱਧ ਕੇ ਆਏ ਹਨ।
ਵਾਹਨ ਮਿਸਾਲ ਕੇ ਤੁਕ ਪਠਾਨ,
ਕਹਿੰਦੇ ਕਈ ਪਠਾਣਾਂ ਦੇ ਜਿਹੜੇ ਵਾਹਨ ਨੇ ਉਹ ਵਾਹਨ ਬੜੇ ਬੜੇ ਬਲੀ ਨੇ, ਘੋੜੇ ਬੜੇ ਬੜੇ ਬਲ ਵਾਲੇ ਬਲੀ ਹਨ।
ਨਿਜ ਰੱਖੇ ਆਨ ਸਭ ਤੇ ਮਹਾਨ,
ਔਰ ਇਹ ਸੂਰਮੇ ਆਪਣੇ ਆਪ ਨੂੰ ਸਭ ਤੋਂ ਵੱਡਾ ਮਹਾਨ ਸਮਝਦੇ ਨੇ, ਆਪਣੀ ਆਨ ਸ਼ਾਨ ਬੜੀ ਉੱਚੀ ਸੁੱਚੀ ਕਰਕੇ ਰੱਖਦੇ ਨੇ।
ਜਿਨ ਮੈਂ ਬਹਾਦਰੀ ਕੈ ਬਿਲੰਦ,
ਔਰ ਇਹਨਾਂ ਦੇ ਵਿੱਚ ਬੜੀ ਭਾਰੀ ਬਹਾਦਰੀ ਹੈ, ਬੜੀ ਭਾਰੀ ਦਲੇਰੀ ਹੈ। ਆ ਜਿਹੜਾ 100 ਸੂਰਮਾ ਲੱਲਾ ਬੇਗ ਦੇ ਨਾਲ ਬਚਿਆ, ਜਿਹੜੇ ਲੱਲਾ ਬੇਗ ਨਾਲ ਬਹਿ ਕੇ ਖਾਣ ਪੀਣ ਵਾਲੇ ਦੇ ਮਿੱਤਰ ਸਨ ਉਹ ਬਚੇ ਨੇ, ਇਹ ਬੜੇ ਬਹਾਦਰ ਨੇ, ਬੜੇ ਦਲੇਰ ਹਨ।
ਚੰਚਲ ਤੁਰੰਗ ਚਾਲਤ ਅਮੰਦ,
ਇਹਨਾਂ ਦੇ ਘੋੜੇ ਬੜੇ ਚੰਚਲ ਨੇ, ਜਿਨ੍ਹਾਂ ਘੋੜਿਆਂ ਤੇ ਸਵਾਰ ਹੁੰਦੇ ਘੋੜੇ ਵੀ ਗਿਣੇ ਚੁਣੇ ਸੀ, ਉਹ ਘੋੜੇ ਵੀ ਸਧਾਰਨ ਨਹੀਂ ਸਨ, ਜਿਹੜੇ 94 ਘੋੜੇ ਸੀ ਉਹਨਾਂ ਘੋੜਿਆਂ ਤੇ ਸਵਾਰ ਹੋਣ ਵਾਲੇ ਬੜੇ ਚੰਚਲ ਤੇ ਬਲੀ ਘੋੜੇ ਹਨ।
ਲੱਲਾ ਬੇਗ ਲੈ ਸੰਗ ਬੇਗ,
ਲੱਲਾ ਬੇਗ ਨੇ ਨਾ 100 ਸਿਪਾਹੀਆਂ ਨੂੰ, 100 ਸੂਰਮਿਆਂ ਨੂੰ, ਜਿਹੜੇ ਸਾਰੇ ਇਹਦੇ ਮਿੱਤਰ ਸੀ ਤੇ ਸਾਰੇ ਬੜੇ ਬਹਾਦਰ ਸਨ, ਇੱਕ ਤੋਂ ਇੱਕ ਬਲੀ ਸਨ, ਉਹਨਾਂ ਸਾਰੇ ਬਹਾਦਰਾਂ ਸੂਰਮਿਆਂ ਨੂੰ ਲੱਲਾ ਬੇਗ ਨੇ ਨਾਲ ਲਿਆ ਹੈ।
ਵਿੱਚ ਪਰਿਓ ਜੰਗ ਗੈ ਤੇਗ ਤੇਗ,
ਇਹਨੇ ਤੇਗ ਤਿੱਖੀ ਧੂਈ ਹੈ, ਔਰ ਤੇਗ ਧੂ ਕੇ ਜੰਗ ਦੇ ਮੈਦਾਨ ਚ ਆਣ ਪਿਆ, ਜਿੱਥੇ ਕਾਸਮ ਬੇਗ ਲੜ ਕੇ ਮਰਿਆ ਇਹਦਾ ਲੜਕਾ, ਉਥੇ ਜੰਗ ਦੇ ਮੈਦਾਨ ਦੇ ਵਿਚ ਅੱਗੇ ਵਧ ਕੇ ਆਇਆ ਹੈ।
ਜੈ ਪਰਿਓ ਪੁੱਤਰ ਕੋ ਹੱਥ ਸਰੀਰ,
ਜਿੱਥੇ ਇਹਦੇ ਲੜਕੇ ਦਾ ਸਰੀਰ ਪਿਆ ਸੀ, ਕਾਸਮ ਬੇਗ ਮਰਿਆ ਪਿਆ ਸੀ ਨਾ, ਜਿੱਥੇ ਇਹਦੇ ਲੜਕੇ ਦਾ ਸਰੀਰ ਜੰਗ ਦੇ ਮੈਦਾਨ ਚ ਡਿੱਗਾ ਪਿਆ ਹੈ।
ਇੱਕ ਵਾਰ ਪਹੁੰਚਵੇ ਜੈਸ ਤੀਰ,
ਲੱਲਾ ਬੇਗ ਇੱਕ ਵਾਰ ਆਪਣੇ ਪੁੱਤਰ ਦੀ ਲੋਥ ਕੋਲ ਪਹੁੰਚਣਾ ਚਾਹੁੰਦਾ ਸੀ ਕਿ ਮੈਂ ਆਪਣੇ ਮਰੇ ਪੁੱਤਰ ਦਾ ਮੂੰਹ ਤਾਂ ਵੇਖ ਲਵਾਂ, ਉਹਦੇ ਸਰੀਰ ਨੂੰ ਤਾਂ ਸੰਭਾਲ ਲਵਾਂ, ਕਿਤੇ ਪੈਰਾਂ ਵਿਚ ਹੀ ਨਾ ਰੁਲ ਜੇ ਦੁਸ਼ਮਣਾਂ ਦੇ। ਇਸ ਕਰਕੇ ਲੱਲਾ ਬੇਗ ਆਪਣੇ ਪੁੱਤਰ ਕਾਸਮ ਬੇਗ ਦੇ ਸਰੀਰ ਦੇ ਕੋਲ, ਉਹਦੀ ਲੋਥ ਦੇ ਕੋਲ ਹਮਲਾ ਕਰਕੇ ਪਹੁੰਚਣਾ ਚਾਹੁੰਦਾ ਹੈ।
ਮੁਕਤੰਤ ਤੀਰ ਤੋਂ ਮਲਬਾਰ,
ਇਹਨੇ ਤੀਰ ਛੱਡੇ ਨੇ, ਬਰਛੀਆਂ ਉਭਾਰ ਉਭਾਰ ਕੇ ਮਾਰਨ ਲੱਗੇ ਹਨ।
ਕਮਨੰਤ ਅਗਰ ਕੈ ਮਾਰ ਮਾਰ,
ਮਾਰੋ ਮਾਰ ਕਰਦਿਆਂ ਮਾਰ ਲੋ, ਕੱਟ ਦਿਓ ਵੱਢ ਦਿਓ, ਇਹੀ ਬਕਾਰਾ ਕਰਦਿਆਂ ਮੂੰਹ ਦੇ ਉੱਤੋਂ ਵੱਧਦੇ ਜਾ ਰਹੇ ਹਨ।
ਜਿਜ ਹਾਰ ਜਾਨ ਬੋਲਿਸ ਵੀਰ,
ਆਪਣੀ ਹਾਰ ਸਮਝ ਕੇ ਵੀ ਹੁਣ ਤਾਂ ਅਸੀਂ ਹਾਰ ਹੀ ਜਾਣਾ ਹੈ, ਇਹ ਸਮਝ ਕੇ ਇਹਨਾਂ ਨੂੰ ਬੜਾ ਗੁੱਸਾ ਆ ਰਿਹਾ, ਬੜਾ ਰੋਸ ਆ ਰਿਹਾ, ਆਪਣੀ ਹਾਰ ਸਮਝ ਕੇ ਹੋਰ ਜ਼ਿਆਦਾ ਕਿਰਜ ਕਿਰਜ ਕੇ ਰੋਸ ਵਿਚ ਆ ਕੇ ਵੱਧ ਵੱਧ ਕੇ ਲੜਨ ਲੱਗੇ ਨੇ।
ਮੁਗਲਾਂ ਪਠਾਨ ਮੈਂ ਨੀਕ ਧੀਰ,
ਇਹਨਾਂ ਮੁਗਲਾਂ ਤੇ ਪਠਾਣਾ ਵਿਚ ਬੜਾ ਵਧੀਆ ਧੀਰਜ ਹੁੰਦਾ, ਇਹ ਬੜੇ ਧੀਰਜ ਵਾਲੇ ਹੁੰਦੇ ਨੇ, ਥਰਮੇ ਵਾਲੇ ਹੁੰਦੇ ਨੇ, ਜੰਗ ਦੇ ਮੈਦਾਨ ਚ ਬੜੀ ਦਲੇਰੀ ਨਾਲ ਲੜਨ ਵਾਲੇ ਹੁੰਦੇ ਨੇ ਮੁਗਲ ਤੇ ਪਠਾਣ।
ਗੁਰਸੂਰ ਵਧੇ ਦੀਨੇ ਸੁਮੋਰ,
ਇਧਰ ਸਤਿਗੁਰਾਂ ਦੇ ਸੂਰਮੇ ਵੀ ਅੱਗੇ ਵੱਧ ਕੇ ਆਏ। ਜਦੋਂ ਕਹਿੰਦੇ ਇਹਨਾਂ ਨੇ ਤੁਰਕਾਂ ਨੇ ਹਮਲਾ ਕੀਤਾ ਨਾ, ਲੱਲਾ ਬੇਗ ਨੇ ਆਪਣੇ ਨਾਲ 100 ਸੂਰਮਿਆਂ ਨੂੰ ਲੈ ਕੇ, ਤੇ ਇਧਰੋਂ ਸਤਿਗੁਰੂ ਜੀ ਦੇ ਸੂਰਮੇ ਅੱਗੇ ਵਧੇ, ਇਹਨਾਂ ਵਧੇ ਹੋਏ ਤੁਰਕਾਂ ਦੇ ਮੂੰਹ ਸਤਿਗੁਰਾਂ ਦੇ ਬਹਾਦਰ ਸਿੱਖਾਂ ਨੇ ਮੋੜ ਦਿੱਤੇ ਨੇ।
ਇੱਕ ਵਾਰ ਚੁੰਗ ਮਿਲ ਕੀਨ ਜ਼ੋਰ,
ਇਹਨਾਂ ਨੇ ਇੱਕੋ ਵੇਰੀ ਚੁੰਗ ਬੰਧ ਕੇ ਜਥੇ ਬਣਾ ਕੇ ਟੋਲੀਆਂ ਬਣਾ ਕੇ ਹਮਲਾ ਕੀਤਾ।
ਤੜਾਕ ਤੀਰਨ ਸੜਾਕ,
ਬੰਦੂਕਾਂ ਤੜਾਕ ਦੇ ਕੇ ਚੱਲੀਆਂ ਨੇ, ਤੀਰ ਸੜਕ ਦੇ ਕੇ ਸ਼ੌਂਕਦੇ ਹੋਏ ਚੱਲੇ ਨੇ।
ਕਿਨ ਕਾਢ ਖੜਗ ਹੱਥ ਤਾਕ ਤਾਕ,
ਕਿਸੇ ਨੇ ਤੇਗ ਕੱਢ ਲਈ ਹੈ ਮਿਆਨ ਚੋਂ ਤੇ ਤੱਕ ਤੱਕ ਕੇ ਤੇਗ ਦੇ ਨਾਲ ਵਾਰ ਕਰਨ ਲੱਗੇ ਨੇ, ਤੱਕ ਤੱਕ ਕੇ ਤੇਗਾਂ ਦਾ ਵਾਰ ਕਰਦੇ ਹਨ।
ਕਨੇ ਕਾਲ ਘਮਸਾਨ ਘਾਏ,
ਤਾਂ ਬੜਾ ਘਣਾ ਘਮਸਾਨ ਜੰਗ ਹੋਇਆ ਔਰ ਬਹੁਤ ਸਾਰੇ ਸੂਰਮੇ ਘਾਇਲ ਹੋ ਕੇ ਜੰਗ ਦੇ ਮੈਦਾਨ ਚ ਡਿੱਗਣ ਲੱਗੇ ਹਨ।
ਪਰੇ ਸੁਪਤ ਬੋ ਜੰਗ ਥਾਏ,
ਜੰਗ ਦੇ ਮੈਦਾਨ ਵਿਚ ਬੜੇ ਸੂਰਮੇ ਰਣ ਭੂਮੀ ਵਿਚ ਡਿੱਗ ਡਿੱਗ ਕੇ ਪੈਣ ਲੱਗੇ, ਮਿੱਟੀ ਵਿਚ ਗਰਕ ਹੋਣ ਲੱਗੇ ਹਨ।
ਇਕ ਪੁੱਤਰ ਲੋਥ ਮਿਲ ਰਹਿ ਸਤੂਰ,
ਲੱਲਾ ਬੇਗ ਲੜਦਾ ਲੜਦਾ ਆਪਣੇ ਪੁੱਤਰ ਦੀ ਲੋਥ ਕੋਲ ਪਹੁੰਚਿਆ, ਜਿੱਥੇ ਕਾਸਮ ਬੇਗ ਮਰਿਆ ਪਿਆ ਸੀ ਨਾ, ਉਥੇ ਆਇਆ ਲੱਲਾ ਬੇਗ। ਜਦੋਂ ਆ ਕੇ ਆਪਣੇ ਪੁੱਤਰ ਦੀ ਲਾਸ਼ ਵੇਖੀ ਕਿ ਮਿੱਟੀ ਚ ਮਿਲੀ ਪਈ ਹੈ, ਧੂੜ ਵਿਚ ਮਿਲੀ ਹੋਈ ਆਪਣੇ ਪੁੱਤਰ ਕਾਸਮ ਬੇਗ ਦੀ ਲਾਸ਼ ਵੇਖੀ, ਉਹ ਪੁੱਤਰ ਜਿਹੜਾ ਇਹਨੇ ਬੜੇ ਨਾਜਾਂ ਨਾਲ ਪਾਲਿਆ ਸੀ, ਜਿਹਨੂੰ ਬੜਾ ਦੁਲਾਰ ਕਰਦਾ ਸੀ, ਆਪਣੇ ਉਸ ਪੁੱਤਰ ਦੀ ਲੋਥ ਲੱਲਾ ਬੇਗ ਨੇ ਜੰਗ ਦੇ ਮੈਦਾਨ ਚ ਡਿੱਗੀ ਪਈ ਵੇਖੀ ਹੈ।
ਹੁਣ
ਆਖਰਕਾਰ ਬਾਪ ਹੈ, ਮਨ ਦੇ ਵਿਚ ਪੁੱਤਰ ਦੀ ਮਮਤਾ ਹੈ, ਉਸ ਵੇਲੇ ਬੜਾ ਸ਼ੋਗ ਮਨਾਇਆ, ਆਪਣੇ ਪੁੱਤਰ ਦੀ ਲਾਸ਼ ਵੇਖ ਕੇ ਇਹਦੀ ਧਾਹ ਨਿਕਲ ਗਈ, ਉਸ ਵੇਲੇ ਇਹਦੀਆਂ ਅੱਖਾਂ ਚੋਂ ਹੰਝੂ ਵਹਿ ਟੁਰੇ ਨੇ। ਕੱਲ ਸਾਹਿਬ ਜੀ ਇੱਥੇ ਆ ਕੇ ਮੇਰੇ ਬਾਜਾਂ ਵਾਲੇ ਗੁਰੂ ਕਲਗੀਧਰ ਪਾਤਸ਼ਾਹ ਦੇ ਜਿਗਰੇ ਦੀ ਗੱਲ ਆ ਜਾਂਦੀ ਹੈ ਕਿ ਜੰਗ ਦੇ ਮੈਦਾਨ ਚ ਦੋ ਪੁੱਤਰ ਨੇਤਰਾਂ ਦੇ ਸਾਹਮਣੇ ਸ਼ਹਾਦਤ ਦਾ ਜਾਮ ਪੀ ਗਏ ਨੇ, ਲੜਦਿਆਂ ਲੜਦਿਆਂ ਪੁਰਜਾ ਪੁਰਜਾ ਕੱਟ ਕੇ ਜੰਗ ਦੇ ਮੈਦਾਨ ਚ ਸ਼ਹੀਦ ਹੋ ਗਏ ਨੇ, ਪਰ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੀ ਅੱਖ ਚੋਂ ਹੰਝੂ ਨਹੀਂ ਵਗਿਆ, ਸਗੋਂ ਬੜੀ ਬਹਾਦਰੀ ਤੇ ਦਲੇਰੀ ਨਾਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰ ਕਰਦੇ ਹੀ ਚਮਕੌਰ ਦੀ ਗੜੀ ਚ ਨਜ਼ਰ ਆਏ ਨੇ। ਖਾਲਸਾ ਜੀ, ਸਾਡੇ ਦੇਸ਼ ਦੇ ਬੜੇ ਬੜੇ ਵਿਦਵਾਨ, ਬੜੇ ਬੜੇ ਸੂਰਵੀਰ ਬਹਾਦਰ ਯੋਧੇ ਅਰਜਨ ਵਰਗੇ ਵੀ ਹੋਏ ਨੇ। ਅਰਜਨ ਦਾ ਲੜਕਾ ਅਭਿਮਨਿਊ ਜਦੋਂ ਜੰਗ ਦੇ ਮੈਦਾਨ ਚ ਮਾਰਿਆ ਗਿਆ ਸੀ, ਉਹਦੇ ਹੱਥੋਂ ਵੀ ਹਥਿਆਰ ਡਿੱਗ ਗਏ ਸੀ, ਉਹਨੇ ਵੀ ਆਖਿਆ ਸੀ ਹੁਣ ਮੈਂ ਨਹੀਂ ਲੜ ਸਕਦਾ, ਪਰ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਦਾ ਦਲੇਰ ਹਿਰਦਾ ਕਿ ਚਾਰੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਵੀ ਸਾਡੇ ਵੱਲ ਇਸ਼ਾਰਾ ਕਰਕੇ ਕਹਿੰਦੇ ਨੇ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਇਹ ਮਹਾਰਾਜ ਇਹ ਕਲਗੀਆਂ ਵਾਲੇ ਪਾਤਸ਼ਾਹ ਦਾ ਹੀ ਜਿਗਰਾ ਹੋ ਸਕਦਾ ਹੈ, ਇਹ ਦਸਵੇਂ ਪਾਤਸ਼ਾਹ ਦਾ ਹੀ ਜਿਗਰਾ ਹੋ ਸਕਦਾ ਹੈ। ਕਹਿੰਦੇ ਇੱਥੇ ਸੁਣੋ ਹੁਣ ਹਾਲਤ ਲੱਲਾ ਬੇਗ ਦੀ, ਪੁੱਤਰ ਦੀ ਲੋਥ ਪਈ ਆ ਸਾਹਮਣੇ, ਮਰਿਆ ਪਿਆ ਲੜਕਾ ਤੇ ਰੋ ਰਿਹਾ, ਦੁਥੜੇ ਮਾਰ ਕੇ ਅੱਖਾਂ ਭਰੀਆਂ ਹੋਈਆਂ ਤੇ ਫੁੱਟ ਫੁੱਟ ਕੇ ਤਾਹਾਂ ਮਾਰ ਮਾਰ ਕੇ ਵਹਿਣ ਪਾ ਪਾ ਕੇ ਰੋਣ ਲੱਗਾ।
ਕੁਛ ਥਿਰਿਓ ਨਿਕਟ ਨਾ ਦਿਖ ਸਕਾਏ,
ਥੋੜਾ ਜਿਹਾ ਕੋਲ ਟਿਕਿਆ ਪਰ ਮਾਰ ਬੜੀ ਹੋ ਰਹੀ ਸੀ, ਜੰਗ ਬੜਾ ਮਚਿਆ ਹੋਇਆ ਸੀ, ਚੰਗੀ ਤਰ੍ਹਾਂ ਆਪਣੇ ਪੁੱਤਰ ਦੀ ਲੋਥ ਨੂੰ ਵੇਖ ਵੀ ਨਹੀਂ ਸਕਿਆ।
ਜਨ ਫਸਟ ਰਿਹਾ ਬੋ ਕਸ਼ਟ ਮਾਏ,
ਇੰਨਾ ਦੁੱਖ ਲੱਗਾ ਇਹਦੇ ਹਿਰਦੇ ਨੂੰ, ਇੰਨਾ ਕਸ਼ਟ ਕੇ ਮਾਨੋ ਕਸ਼ਟ ਨਾਲ ਇਹਦਾ ਕਲੇਜਾ ਫਟਦਾ ਜਾਂਦਾ ਏ, ਇਹਦਾ ਕਲੇਜਾ ਪਾੜਦਾ ਜਾ ਰਿਹਾ ਕਸ਼ਟ ਨਾਲ, ਦੁੱਖ ਦੇ ਨਾਲ।
ਤਬ ਲੋਸ ਫਟ ਜੇਠਾ ਪ੍ਰਚੰਡ,
ਇੰਨੇ ਨੂੰ ਇਹ ਲੜ ਰਿਹਾ ਸੀ ਕਿ ਇੰਨੇ ਨੂੰ ਸਤਿਗੁਰਾਂ ਦਾ ਮਹਾਨ ਪ੍ਰਚੰਡ ਸੂਰਮਾ ਬਹਾਦਰ ਯੋਧਾ ਜਿਹਦਾ ਨਾਂ ਹੈ ਭਾਈ ਜੇਠਾ,
ਬਲਵੰਡ ਬੜੋ ਚਿਤ ਚੈ ਕਮੰਡ,
ਬੜਾ ਬਲੀ ਹੈ ਭਾਈ ਜੇਠਾ ਜੀ, ਬੜੇ ਬਲਵਾਨ ਸਨ, ਬੜੇ ਯੋਧੇ ਸਨ, ਇਹਨਾਂ ਦੋ ਜੰਗਾਂ ਪਹਿਲੀਆਂ ਵੀ ਲੜੀਆਂ ਨੇ, ਅੰਮ੍ਰਿਤਸਰ ਸਾਹਿਬ ਦੀ ਤੇ ਹਰਗੋਬਿੰਦਪੁਰੇ ਦੀ ਜੰਗ ਵੀ ਭਾਈ ਜੇਠਾ ਜੀ ਨੇ ਵੇਖੀ ਹੋਈ ਤੇ ਲੜੀ ਹੋਈ ਸੀ, ਆ ਤੀਸਰੀ ਜੰਗ ਵਿਚ ਹਾਜ਼ਰੀ ਲਵਾ ਰਹੇ ਸਨ। ਭਾਈ ਜੇਠਾ ਜੀ ਜੋ ਬੜੇ ਬਲਵਾਨ ਨੇ, ਬੜੇ ਯੋਧੇ ਨੇ, ਬੜੇ ਸੂਰਮੇ ਹਨ,
ਕਰ ਤੁੰਦ ਤੁਰੰਗਮ ਅਗਰ ਜਾਏ,
ਜਿੱਥੇ ਤੁਰਕ ਹਮਲਾ ਕਰਕੇ ਅੱਗੇ ਵੱਧ ਰਹੇ ਸੀ ਨਾ, ਭਾਈ ਜੇਠਾ ਜੀ ਕੱਲੇ ਹੀ ਨਾਲ ਕਿਸੇ ਸਾਥੀ ਨੂੰ ਨਹੀਂ ਲਿਆ, ਮਨ ਚ ਇੰਨਾ ਰੋਸ ਜਾਗਿਆ ਤੁਰਕਾਂ ਨੂੰ ਮਾਰਨ ਵਾਸਤੇ ਕਿ ਰੋਸ ਨਾਲ ਵੀਰ ਰਸ ਵਿਚ ਭਿੱਜੇ। ਭਾਈ ਜੇਠਾ ਜੀ ਨੇ ਕੱਲਿਆ ਨਹੀਂ ਆਪਣਾ ਘੋੜਾ ਪ੍ਰੇਰਿਆ ਤੇ ਅੱਗੇ ਤੁਰਕਾਂ ਵੱਲ ਵੱਧ ਪਏ।
ਸਮਸਾਏ ਬਾਣ ਮਾਰੇ ਰਸਾਏ,
ਬਹੁਤ ਸਾਰੇ ਬਾਣ ਰਿਸ ਰਿਸ ਕੇ ਕ੍ਰੋਧ ਵਿਚ ਆ ਕੇ ਭਾਈ ਜੇਠਾ ਜੀ ਨੇ ਆਪਣੀ ਕਮਾਨ ਚੋ ਛੱਡੇ ਹਨ।
ਜੈ ਲਲਾ ਬੇਗ ਤੇ ਸਮੁਖ ਹੋਏ,
ਭਾਈ ਜੇਠਾ ਜੀ ਲੜਦਿਆਂ ਲੜਦਿਆਂ ਲੱਲਾ ਬੇਗ ਦੇ ਸਾਹਮਣੇ ਜਾਣਾ ਚਾਹੁੰਦੇ ਸਨ, ਲੱਲਾ ਬੇਗ ਨਾਲ ਜਾ ਕੇ ਲੜਨਾ ਚਾਹੁੰਦੇ ਸਨ।
ਰੁਪ ਰਿਹਾ ਵੀਰ ਸ਼ਤਰਾਨ ਪਰੋਏ,
ਰੁਪ ਗਿਆ ਵੀਰ ਯੋਧਾ ਭਾਈ ਜੇਠਾ, ਬੜੇ ਦੁਸ਼ਮਣਾਂ ਨੂੰ ਪਰੋਇਆ, ਬੜੀਆਂ ਦੀਆਂ ਛਾਤੀਆਂ ਪਰੋ ਪਰੋ ਕੇ ਵਿੰਨ ਵਿੰਨ ਕੇ ਸੁੱਟਿਆ।
ਮੁਗਲਾਂ ਵਿੱਚ ਗਰਜਿਓ ਬਿਲੰਦ,
ਮੁਗਲਾਂ ਦੇ ਵਿੱਚ ਉਹ 100 ਪਠਾਨ ਜਿਹੜੇ ਬੜੇ ਦਲੇਰ ਸੀ, ਬਹਾਦਰ ਸਨ, ਉਨ੍ਹਾਂ ਦੇ ਵਿੱਚ ਜਾ ਬੜੇ ਭਾਈ ਜੇਠਾ ਜੀ ਕੱਲੇ, ਜਿਹੜੇ 100 ਸੂਰਮੇ ਬੜੇ ਬਲੀ ਸਨ, ਦੂੰਬਾ ਦੂੰਬਾ ਖਾ ਜਾਣ ਵਾਲੇ ਸਨ, ਉਨ੍ਹਾਂ ਦੇ ਵਿੱਚ ਭਾਈ ਜੇਠਾ ਜੀ ਕੱਲੇ ਜਾ ਵੜੇ ਔਰ ਬੜਿਆਂ ਨੂੰ ਛਾਤੀਆਂ ਨੂੰ ਪਰੋਇਆ, ਜਿਹੜੇ ਵੱਡੇ ਵੱਡੇ ਮਰਦ ਦਲੇਰ ਕਹਾਉਣ ਵਾਲੇ ਭਾਈ ਜੇਠੇ ਨੇ ਮਾਰੇ।
ਬਿਨ ਸਰਾਸ ਸ਼ਸਤਰ ਗਏ ਕਰ ਨਿਕੰਦ,
ਮੁਗਲਾਂ ਦੇ ਵਿੱਚ ਜਾ ਕੇ ਗਰਜੇ ਭਾਈ ਜੇਠਾ ਜੀ ਬਿਨਾਂ ਡਰ ਤੋਂ, ਕੋਈ ਡਰ ਨਹੀਂ ਮਨਾਇਆ ਮਨ ਚ, ਕੋਈ ਭੈ ਨਹੀਂ ਮਨਾਇਆ, ਬਹੁਤ ਸਾਰੇ ਸ਼ਸਤਰ ਭਾਈ ਸਾਹਿਬ ਨੇ ਚਲਾਏ, ਸ਼ਸਤਰ ਪਕੜ ਕੇ ਬਹੁਤਿਆਂ ਨੂੰ ਮਾਰਿਆ।
ਜੈ ਲਲਾ ਬੇਗ ਕੋ ਕਰਨ ਕਾਤ,
ਭਾਈ ਜੇਠਾ ਜੀ ਲੱਲਾ ਬੇਗ ਤੱਕ ਜਾਣਾ ਚਾਹੁੰਦੇ ਸੀ ਲੜਦਿਆਂ, ਲੱਲਾ ਬੇਗ ਪਿੱਛੇ ਖੜਾ ਸੀ, ਤੁਰਕਾਂ ਨੂੰ ਚੀਰ ਕੇ ਭਾਈ ਜੇਠਾ ਜੀ ਲੜਦਿਆਂ ਲੜਦਿਆਂ ਲੱਲਾ ਬੇਗ ਕੋਲ ਪਹੁੰਚ ਕੇ ਲੱਲਾ ਬੇਗ ਨੂੰ ਮਾਰਨਾ ਚਾਹੁੰਦੇ ਸਨ। ਉਸ ਵਿਚ ਆ ਕੇ ਭਾਈ ਜੇਠਾ ਜੀ ਨੇ ਆਪਣੀ ਕਰਾ ਚੋਲ ਤੇਗ ਮਿਆਨ ਚ ਧੂਈ ਹੈ,
ਪ੍ਰੇਰ ਸਮੁਖ ਕੀ ਨੇੜ ਜਾਏ,
ਘੋੜੇ ਨੂੰ ਪ੍ਰੇਰ ਕੇ ਭਾਈ ਜੇਠਾ ਜੀ ਬਿਲਕੁਲ ਨੇੜੇ ਚਲੇ ਗਏ ਨੇ, ਜਿੱਥੇ ਲੱਲਾ ਬੇਗ ਖੜਾ ਸੀ ਨਾ, ਬਿਲਕੁਲ ਹੀ ਕੁਝ ਕੁ ਵਿੱਥ ਤੱਕ ਭਾਈ ਜੇਠਾ ਜੀ ਲੜਦਿਆਂ ਲੜਦਿਆਂ ਤੁਰਕਾਂ ਨੂੰ ਚੀਰਦਿਆਂ ਹੋਇਆ ਉੱਥੇ ਤੱਕ ਆ ਨਿਕਲੇ ਨੇ।
ਫਿਰ ਤੋਂ ਪ੍ਰਹਾਰ ਦੀਨ ਚਲਾਏ,
ਕਹਿੰਦੇ ਬਹੁਤ ਸਾਰੇ ਵਾਰ ਭਾਈ ਜੇਠਾ ਜੀ ਨੇ ਕੀਤੇ ਹਨ।
ਲੱਗ ਗਇਓ ਲੋ ਪਰ ਨਿਫਲ ਕਾਤ,
ਇੱਕ ਵਾਰੀ ਤੇ ਜਾ ਕੇ ਭਾਈ ਜੇਠਾ ਜੀ ਨੇ ਲੱਲਾ ਬੇਗ ਤੇ ਤੇਗ ਦਾ ਵਾਰ ਕਰ ਹੀ ਦਿੱਤਾ, ਜਦੋਂ ਕੋਲ ਜਾ ਕੇ ਵਾਰ ਕੀਤਾ ਉਹਨੇ ਸਿਰ ਤੇ ਲੋਹੇ ਦਾ ਟੋਪ ਪਾਇਆ, ਬਚ ਗਿਆ। ਇਨੇ ਨੂੰ ਹੋਰ ਤੁਰਕ ਆ ਗਏ, ਉਹਨਾਂ ਨੇ ਭਾਈ ਜੇਠੇ ਨੂੰ ਘੇਰ ਲਿਆ, ਲੱਲਾ ਬੇਗ ਪਾਸੇ ਹਟ ਗਿਆ, ਪਰ ਲੱਲਾ ਬੇਗ ਦੀ ਮੌਤ ਨਹੀਂ ਹੋ ਸਕੀ।
ਜੈ ਕਰਾ ਚੋਲ ਖੈਂਚਿਓ ਰਸਾਤ, ਹੈ ਪ੍ਰੇਰ ਸਮੁਖ ਕੀ ਨੇਰ ਜਾਏ, ਸਿਰ ਕੋ ਪ੍ਰਹਾਰ ਦੀਨੇ ਚਲਾਏ, ਲੱਗ ਗਏ ਉਹ ਲੋ ਪਰ ਨਿਫਲ ਘਾਤ, ਤਬ ਲੱਲਾ ਬੇਗ ਔਰ ਬੋਰ ਸਾਤ।
ਇੱਕ ਵਾਰੀ ਤਾਂ ਭਾਈ ਜੇਠਾ ਜੀ ਨੇ ਜਾ ਕੇ ਤੇਗ ਦਾ ਵਾਰ ਕੀਤਾ, ਪਰ ਲੱਲਾ ਬੇਗ ਦੇ ਲੋਹੇ ਦੇ ਟੋਪ ਤੇ ਉਹ ਵਾਰ ਵੱਜਾ ਤੇ ਬਚ ਗਿਆ। پر للہ بیگ نو بڑا غصہ آیا، اے بڑا روس وچ آیا بھی اے کلا ہی نکل کے آ گیا سکھاں وچوں تے میرے تک آ پہنچیا مینوں مارن واسطے۔
جج کھڑک کھینچ کی نس پرہار،
للہ بیگ نے اپنی تیگ دا وار کیتا، للہ بیگ نے بھی اپنی تیگ تو لئی تے تیگ دا وار کیتا بھائی جیٹھا جی تے۔
اے چپل ہوت کے لگت وار،
پورا چنچل سی تے اینے پائی صاحب پائی جیٹھا جی دے اتے وار کیتا۔
کچھ تنک کار شرونت چلانت،
پر کوڑا تھوڑا جاگے چل گیا، اس کر کے زیادہ جخم نہیں لگا پائی جیٹھا جی دے شریر تے تیگ بجی، شریر جو لو بھی نتڑیا پر تھوڑا جا کاب سی، پائی صاحب نے اس کاب دا کوئی پرواہ نہیں کیتی، اس جخم دی کوئی چنتا نہیں کیتی۔
جیٹھا سبیر جیٹھا لڑانت،
پائی جیٹھا جی بڑے جیٹھا، جیٹھا نام وڈیاں دا بھی ہوندا ہے تے وڈے ویر دے سمان، وڈے یودیاں دے سمان پائی جیٹھا جی لڑ رہے نے۔
ہم خرگ چلت، ہم خرگ چلت مغلن دیکھ،
مغلاں نے ویکھیا بھی انہیں تا تیگ دوبارہ چلا دیتی تے للہ بیگ نو مہر دینا، للہ بیگ دی انہیں ہتیا کر دینی ہے جویں تیگ چلا رہا ہے۔ پائی جیٹھے دی چل دی تیگ ویک کے مغلاں نے ساریاں نے حملہ کر دیتا،
سب پرے آن اورڑ بشیک،
چارے پاسوں پائی جیٹھا جی نو گھیر لیا، اورڑ سارے ہی آن پئے، ایک دو چار پانچ دس بھی پجا پٹھان سارے ہی آن پئے مغل، پائی جیٹھا جی کلے سارے گر گئے۔
کہ خرگ سب کنے دا ابھار،
کسے نے تیگ دا وار کیتا، کسے نے بندوق دا گولی چلائی، کسے نے نیجا ابھار کے ماریا،
سب پرے جائے کہ مار مار،
سارے ہتھیار چک کے مار لو کر کے پائی جیٹھا جی تے آن کے ٹوٹ کے پی گئے۔
گر گئے او بیک سب نماہے،
سارے سورمیاں وچ پائی جیٹھا جی کلے ہی گر گئے، کلے سارے ترکاں دے گھیرے وچ پائی جیٹھا جی گر گئے۔
مکھ شمس سیت بد بیس جائے،
پائی جیٹھا جی دی عمر 70 سال تو اتے دی سی، بزرگی والی اوستھا سی، چہرے دے اتے بڑا لما داڑا سی چٹے رنگ دا، سارا داڑا سفید ہویا ہویا سی، تے پائی جیٹھا جی پھر بھی بڑی بہادری نال او سات سات فٹے پٹھاناں دے نال لڑ رہے نے۔
سب دشن جھجک بہت پرہار،
جھجک جھجک کے چارے پاسوں وار کر دے، جدروں کوئی ترک حملہ کر کے آوندا اوتھر ہی شیر وانگر پے جاندے نے چپٹ مار کے۔ پائی جیٹھا جی
ایک مغل کند کر وار چار،
کئی مغلاں نو زخمی کیتا، کئیاں نو ماریا، آخر کار ایک مغل نے پائی جیٹھا جی دے موڈے تے آ کے تیگ دا وار کیتا۔
اے ترے گیر کر کوپ سات،
پائی صاحب پائی جیٹھا جی دا موڈے تے جدو وار کیتی تے بان وڈی گئی پائی جیٹھا جی دی، ایک بان پائی موڈ جیٹھا جی دی وڈی گئی،
کون دتیا دی چا ہوئے کھڑگ ہات،
کوڑا بھی ماریا گیا تے جدو تھلے ڈگ پے نا پائی جیٹھا جی تے تھلے ڈگ کے کھبے ہاتھ نال کرپان چک لی، جی سجا ہاتھ وڈیا گیا تے پھر کھبے ہاتھ دے نال تیگ چک کے لڑنا شروع کر دتا۔
جج کائے سب نے اک کہ پرہار،
کہندے جن نے تیگ دا وار کیتا سی نا پائی جیٹھا جی تے، پائی جیٹھا جی نے چپٹ ماری کھبے ہاتھ چ پھڑی تیگ، اوہدے نال وار کر کے پہلا اس پٹھان نو ماریا۔
جوں دشا مغل ٹوکے پکار،
چارے پاسوں مغل ٹوک کے آ گئے نے، وار کر رہے نے پکار پکار کے پائی جیٹھے تے،
پر ویکھ جتا تس سور پائے،
ایدا گھیرا پی گیا پائی جیٹھا جی نو جویں سورج نو بدل گھیرا پا لیندے نے، جویں سورج دے چارے پاسے بدل گھیرا پا کے بدل نو سورج نو گھیردے نے۔
تم گرج بیر سب میں
پائی جیٹھا جی سورمیا وانگر انہاں ساریاں وچ گرج کے سوب دیک ہو رہے نے،
بہ کرت شیگرتا نج بچائے،
پائی نال لڑدے نے اپنا آپ بچا کے بھی لڑدے، بھی جننے ود ترک مار سکا مار کے مراں،
اتوت پھرانت شتران کائے،
ادھر ادھر پھر دے پائی جیٹھا جی بہت سارے دشمناں نو قائل کردیا ہویا،
ایک علی بیگ تومل ابھار،
پٹھاناں دے وچ مغلاں دے وچ ایک سورما سی، ادا نام سی علی بیگ، علی بیگ دے ہاتھ دے وچ ایک برچھی سی، اونے اپنی برچھی ابھار کے وار کیتا،
اے بام دشا کی نو پرہار،
اونے پائی جیٹھا جی دے کھبے پاسے ہو کے اپنی برچھی دا وار کیتا،
لگ گئے او ببر ਹੋਇਓ ਵਿਸਾਲ।
ਘੋੜੇ ਤੇ ਬੈਠਾ ਸੀ ਭਾਈ ਸਾਹਿਬ ਜੀ ਦੇ ਗਲੇ ਦੇ ਕੋਲ ਉਹਨੇ ਬਰਛੀ ਦਾ ਵਾਰ ਕੀਤਾ ਔਰ ਉਹ ਬਰਛੀ ਧਸ ਕੇ ਥੱਲੇ ਪਸਲੀਆਂ ਤੱਕ ਚਲੀ ਗਈ। ਜਿਹੜਾ ਬੱਬਰ ਸੀ, ਬਬਰ ਕਹਿੰਦੇ ਨੇ ਜਿਹੜਾ ਉਹਦਾ ਅਗਲਾ ਮੁੱਖ ਮੂੰਹ ਹੁੰਦਾ ਬਰਛੀ ਦਾ, ਉਹ ਸਰੀਰ ਦੇ ਵਿੱਚ ਥੱਲੇ ਤੱਕ ਧਸ ਗਿਆ।
ਹੁਣ ਚਲਿਓ ਕੱਢ ਕਰ ਮਨੋ ਮਾਰ।
ਉਹਨੇ ਬਰਛੀ ਮਾਰ ਕੇ ਬਾਹਰ ਕੱਢ ਲਈ। ਅਲੀ ਬੇਗ ਨੇ ਸੋਚਿਆ ਵੀ ਹੁਣ ਮਾਰ ਦਿੱਤਾ, ਇੰਨੀ ਬਰਛੀ ਤਾਂ ਲੰਘਾ ਦਿੱਤੀ, ਉੱਤੋਂ ਗਰਦਨ ਦੇ ਕੋਲੋਂ ਪਸਲੀ ਜਿਹੜੀ ਆਪਣਾ ਹੰਸ ਹੁੰਦਾ ਉੱਥੋਂ ਮਾਰ ਕੇ ਬਰਛੀ ਪਸਲੀਆਂ ਤੱਕ ਚੀਰਦਿਆਂ ਥੱਲੇ ਕੱਢ ਦਿੱਤੀ ਸੀ। ਫਿਰ ਉਹਨੇ ਬਰਛੀ ਬਾਹਰ ਕੱਢ ਲਈ ਅਲੀ ਬੇਗ ਨੇ। ਉਹਨੇ ਸੋਚਿਆ ਵੀ ਹੁਣ ਤਾਂ ਮਰ ਗਿਆ, ਇੰਨੀ ਬਰਛੀ ਮਾਰ ਦਿੱਤੀ, ਹੁਣ ਕਿੱਥੇ ਬਚੇਗਾ। ਉਹ ਆਪਣੇ ਵੱਲੋਂ ਮਾਰ ਕੇ ਪਿੱਛੇ ਮੁੜਿਆ।
ਬਹੁ ਕ੍ਰੋਧ ਹਿਰਦੇ ਨੇ ਕਾਵ ਜਾਨ।
ਪਰ ਭਾਈ ਜੇਠਾ ਜੀ ਨੂੰ ਇਹੋ ਜਿਹਾ ਰੋਸ ਜਾਗਿਆ ਹੋਇਆ ਵੀ ਇਹ ਬਰਛੀ ਮਾਰ ਕੇ ਜਾਵੇ ਕਿਵੇਂ, ਇਹ ਹੁਣ ਜਿਉਂਦਾ ਕਿਵੇਂ ਬਚ ਕੇ ਚਲਾ ਜਾਏ। ਭਾਈ ਸਾਹਿਬ ਨੂੰ ਇੰਨਾ ਗਹਿਰਾ ਜ਼ਖਮ ਲੱਗਾ ਹੋਇਆ ਪਰ ਫਿਰ ਵੀ ਉਸ ਜ਼ਖਮ ਦੀ ਕੋਈ ਪਰਵਾਹ ਨਹੀਂ ਕੀਤੀ।
ਤੇ ਗੈਲ ਹੋਏ ਕਰ ਹੱਥ ਕਿਰਪਾਨ।
ਉਹਦੇ ਪਿੱਛੇ ਮਾਰੀ ਝਪਟ, ਘੋੜੇ ਤੇ ਬੈਠਾ ਹੋਇਆ ਸੀ, ਘੋੜੇ ਉਹ ਪਿੱਛੇ ਹੀ ਮੁੜਿਆ ਸੀ, ਹਾਲੇ ਮੂੰਹ ਮੋੜ ਕੇ ਵੀ ਬਸ ਹੁਣ ਤਾਂ ਮਰ ਗਿਆ। ਪਰ ਭਾਈ ਜੇਠਾ ਜੀ ਹਾਲਾਂਕਿ ਖੱਬੇ ਹੱਥ ਨਾਲ ਲੜ ਰਹੇ ਨੇ, ਸੱਜਾ ਵੱਢਿਆ ਗਿਆ, ਖੱਬੇ ਹੱਥ ਦੇ ਨਾਲ ਤੇਗ ਦਾ ਜਾ ਕੇ ਵਾਰ ਕੀਤਾ ਅਲੀ ਬੇਗ ਦੇ ਉੱਤੇ।
ਸੋ ਲਿਓ ਗੇਰ ਕਰ ਪ੍ਰਾਨ ਨਾਚ।
ਕਹਿੰਦੇ ਛਾਲ ਮਾਰ ਕੇ ਪੱਬਾਂ ਤੇ, 3 ਫੁੱਟ ਉੱਚੀ ਛਾਲ ਮਾਰ ਕੇ ਘੋੜੇ ਤੇ ਬੈਠੇ ਦਾ ਸਿਰ ਲਾ ਕੇ ਜੰਗ ਦੇ ਮੈਦਾਨ ਚ ਸੁੱਟ ਦਿੱਤਾ ਹੈ।
ਬਹੁ ਤੁਰਕ ਆਨ ਕਰ ਟੁਕੇ ਪਾਸ।
ਸ਼ਹਾਦਤ ਪਾਉਂਦਿਆਂ ਪਾਉਂਦਿਆਂ ਵੀ, ਹਾਲਾਂਕਿ ਇੰਨਾ ਬਰਛਾ ਵੱਜਣ ਤੋਂ ਬਾਅਦ ਵੀ, ਇੰਨੀ ਜ਼ਖਮੀ ਹੋਣ ਤੋਂ ਬਾਅਦ ਵੀ ਅਲੀ ਬੇਗ ਨੂੰ ਜੰਗ ਦੇ ਮੈਦਾਨ ਚ ਮਾਰ ਕੇ ਫਿਰ ਭਾਈ ਸਾਹਿਬ ਜੀ ਖਲੋ ਗਏ। ਇੰਨੇ ਨੂੰ ਸਾਰੇ ਤੁਰਕਾਂ ਨੇ ਹਮਲਾ ਕਰ ਦਿੱਤਾ। ਕਿਸੇ ਨੇ ਤੀਰ ਮਾਰਿਆ, ਕਿਸੇ ਨੇ ਨੇਜਾ, ਕਿਸੇ ਨੇ ਕਿਰਪਾਨ, ਕਿਸੇ ਨੇ ਬਰਛਾ, ਕਿਸੇ ਨੇ ਤਬਰ, ਜਿੰਨੇ ਹਥਿਆਰ ਸੀ ਤੁਰਕਾਂ ਦੇ ਕੋਲ ਉਹਨਾਂ ਸਾਰੇ ਹਥਿਆਰ ਭਾਈ ਜੇਠਾ ਜੀ ਤੇ ਚਲਾ ਦਿੱਤੇ। ਅਨੇਕਾਂ ਜ਼ਖਮ ਆਪਣੇ ਸਰੀਰ ਤੇ ਚੱਲਦਿਆਂ, ਉਹਨਾਂ ਚਲਾਏ ਹੋਏ ਸ਼ਸਤਰਾਂ ਦੇ ਅਨੇਕਾਂ ਵਾਰ ਆਪਣੇ ਤਨ ਦੇ ਉੱਤੇ ਸਰੀਰ ਤੇ ਚੱਲਦੇ ਹੋਇਆਂ
ਪਹੁੰਚ ਪਹੁੰਚ ਰੇ ਪਕਾਏ ਕਾਏ।
ਜ਼ਖਮ ਖਾ ਵੀ ਰਹੇ ਨੇ, ਨਾਲ ਨਾਲ ਮਾਰਦੇ ਵੀ ਜਾ ਰਹੇ ਨੇ। ਜਿਹੜਾ ਕੋਈ ਜ਼ਖਮ ਮਾਰਦਾ, ਕੋਈ ਤੇਗ ਮਾਰਦਾ ਤੇ ਭੱਜ ਕੇ ਝਪਟ ਮਾਰ ਕੇ ਉਹਨੂੰ ਮਾਰਦੇ ਵੀ ਹਨ।
ਸਭ ਗਿਰਿਓ ਆਪ ਬੋ ਰਿਪਨ ਮਾਰ।
ਬਹੁਤ ਸਾਰੇ ਦੁਸ਼ਮਣਾਂ ਨੂੰ ਮਾਰ ਕੇ ਅੰਤ ਨੂੰ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡ ਖੇਤ। ਇਹਨਾਂ ਬਚਨਾਂ ਤੇ ਪਹਿਰਾ ਦਿੰਦਿਆਂ ਭਾਈ ਸਾਹਿਬ ਭਾਈ ਜੇਠਾ ਜੀ ਜੰਗ ਦੇ ਮੈਦਾਨ ਵਿਚ ਸ਼ਹਾਦਤ ਦਾ ਜਾਮ ਪੀ ਕੇ ਗੁਰਪੁਰੀ ਜਾ ਬਿਰਾਜੇ ਹਨ।
ਜਦ ਗਾਵੇ ਜਦ ਗਾਵੇ ਮਾਨ ਬਦ ਮੋਦ ਤਾਰ।
ਔਰ ਭਾਈ ਸਾਹਿਬ ਭਾਈ ਜੇਠਾ ਜੀ ਇਹ ਉਹ ਮਹਾਂਪੁਰਖ ਨੇ ਜਿਹੜੇ 5ਵੇਂ ਪਾਤਸ਼ਾਹ ਦੀ ਸ਼ਰਨ ਚ ਰਹੇ ਨੇ। ਜਦੋਂ ਮੇਰੇ ਸਾਹਿਬਾਂ ਨੂੰ ਸ਼ਹਾਦਤ ਦਾ ਜਾਮ ਪਿਲਾਇਆ ਗਿਆ, ਸਾਹਿਬ ਨੇ ਸ਼ਹਾਦਤ ਦਾ ਜਾਮ ਪੀਤਾ, ਉਹਨਾਂ 5 ਸਿੱਖਾਂ ਵਿਚ ਭਾਈ ਜੇਠਾ ਜੀ ਵੀ ਲਾਹੌਰ ਉਸ ਕਿਲੇ ਦੇ ਵਿਚ ਕੈਦ ਸਨ ਤੇ ਇਹਨਾਂ ਹੀ ਆ ਕੇ ਵਾਪਸ 6ਵੇਂ ਪਾਤਸ਼ਾਹ ਨੂੰ ਸਾਰੀ ਖ਼ਬਰ ਦਿੱਤੀ ਸੀ। ਫਿਰ ਗਵਾਲੀਅਰ ਦੇ ਕਿਲੇ ਚ ਵੀ 6ਵੇਂ ਪਾਤਸ਼ਾਹ ਦੇ ਨਾਲ ਰਹੇ ਭਾਈ ਜੇਠਾ ਜੀ। ਇਹੋ ਹੀ ਭਾਈ ਜੇਠਾ ਜੀ ਨੇ ਜਿਨ੍ਹਾਂ ਨੇ ਬਾਦਸ਼ਾਹ ਜਹਾਂਗੀਰ ਦੀ ਛਾਤੀ ਤੇ ਜਾ ਕੇ ਸ਼ੇਰ ਬਣ ਕੇ ਪੈਰ ਰੱਖ ਲਏ ਸਨ ਤੇ ਆਖਿਆ ਸੀ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਚੋਂ ਬਾਹਰ ਕੱਢੇਗਾ ਤੇ ਬਚੇਗਾ, ਨਹੀਂ ਤਾਂ ਮਾਰ ਮੁਕਾਵਾਂਗੇ। ਇਹੋ ਜਿਹੇ ਮਹਾਨ ਸਿੱਖ ਭਾਈ ਸਾਹਿਬ ਭਾਈ ਜੇਠਾ ਜੀ ਜਿਨ੍ਹਾਂ ਸਾਰੀ ਜ਼ਿੰਦਗੀ ਗੁਰੂ ਘਰ ਦੀ ਸੇਵਾ ਕਰਦਿਆਂ ਬਤੀਤ ਕੀਤੀ, ਅੰਤ ਨੂੰ ਜਾਣਦੇ ਸਨ ਵੀ ਮਰਨਾ ਤਾਂ ਹੈ ਹੀ ਹੈ ਪਰ ਆਪਣਾ ਮਰਨਾ ਸਫਲਾ ਕਰਾਂ, ਇਸੇ ਕਰਕੇ ਭਾਈ ਜੇਠਾ ਜੀ ਬਹੁਤ ਸਾਰੇ ਤੁਰਕਾਂ ਨੂੰ ਮਾਰਦਿਆਂ ਹੋਇਆਂ ਜੰਗ ਦੇ ਮੈਦਾਨ ਵਿਚ ਸ਼ਹੀਦੀ ਪਾ ਗਏ ਔਰ ਵਿਮਾਨ ਤੇ ਸਵਾਰ ਹੋ ਕੇ, ਬੜੇ ਸੋਹਣੇ ਵਿਮਾਨ ਤੇ ਭਾਈ ਜੇਠਾ ਜੀ ਨੂੰ ਸਵਾਰ ਕੀਤਾ ਦੇਵਤਿਆਂ ਨੇ ਔਰ ਭਾਈ ਸਾਹਿਬ ਜੀ ਬੜੀ ਖੁਸ਼ੀ ਦੇ ਨਾਲ ਸੱਚਖੰਡ ਨੂੰ ਗਏ।
ਦੇਖ ਲੱਲਾ ਬੇਗ ਬਿਸਮਿਓ ਬਿਲੰਦ।
ਉਧਰ ਲੱਲਾ ਬੇਗ ਬੜਾ ਹੈਰਾਨ ਹੋਇਆ ਭਾਈ ਜੇਠਾ ਜੀ ਵੱਲੋਂ ਕੀਤਾ ਜੰਗ ਵੇਖ ਕੇ ਵੀ ਇੰਨਾ ਜ਼ਖਮੀ ਹੋ ਜਾਣ ਤੋਂ ਬਾਅਦ ਵੀ ਇੰਨੀ ਬਹਾਦਰੀ ਨਾਲ ਲੜਦਾ ਰਿਹਾ। ਵੇਖ ਕੇ ਲੱਲਾ ਬੇਗ ਹੈਰਾਨ ਸੀ।
ਬੋਲੜਿਓ ਬਹਾਦਰ ਹੋ ਜਵੰਦ,
ਕਹਿੰਦੇ ਵਾਕਈ ਬੜਾ ਬਹਾਦਰ ਸੀ ਇਹ ਸੂਰਮਾ, ਹੈ ਤਾਂ ਬਜੁਰਗ ਸੀ ਪਰ ਬੜੀ ਬਹਾਦਰੀ ਨਾਲ ਲੜਿਆ, ਕੋਈ ਨੌਜਵਾਨ ਵੀ ਏਦਾਂ ਨਹੀਂ ਲੜ ਸਕਦਾ, ਏਡੀ ਬਹਾਦਰੀ ਦੇ ਨਾਲ ਲੜਿਆ ਹੈ।
ਗੁਰੂ ਸਪੱਟ ਬੜੇ ਲਸ਼ਕਰ ਖਪਾਏ,
ਸੋਚਦਾ ਲੱਲਾ ਬੇਗ ਕਹਿੰਦਾ ਗੁਰੂ ਦੇ ਸੂਰਮੇ ਬੜੇ ਬਲੀ ਨੇ, ਗੁਰੂ ਦੇ ਸੂਰਮੇ ਬੜੇ ਬਹਾਦਰ ਨੇ ਜਿਨ੍ਹਾਂ ਨੇ ਮੇਰਾ ਏਡਾ ਵੱਡਾ ਲਸ਼ਕਰ ਖਪਾ ਦਿੱਤਾ ਹੈ, ਏਡੇ ਵੱਡੇ ਦਲ ਨੂੰ ਮਾਰ ਮੁਕਾਇਆ ਹੈ।
ਕੋਈ ਟੋਕ ਟੋਕ ਹੈ ਜੁਤ ਨਸਾਏ,
ਇਹ ਵੇਖੋ ਏਡੇ ਬਹਾਦਰ ਵੀ ਟੁਕੜੇ ਟੁਕੜੇ ਹੋਇਆ ਤਾਂ ਸ਼ਾਂਤ ਹੋਇਆ, ਮਰਦਾ ਮਰਦਾ ਵੀ ਕਈਆਂ ਨੂੰ ਮਾਰ ਕੇ ਮਰਿਆ, ਮਾਰੀ ਨਹੀਂ ਸੀ ਰਿਹਾ, ਮਰਦਾ ਹੋਇਆ ਵੀ ਕਈਆਂ ਨੂੰ ਮਾਰ ਕੇ ਮਰਿਆ, ਟੁਕੜੇ ਟੁਕੜੇ ਹੋ ਗਿਆ, ਘੋੜੇ ਸਮੇਤ ਜੰਗ ਦੇ ਮੈਦਾਨ ਚ ਮਾਰਿਆ ਗਿਆ।
ਬਿਨ ਤਰਾਸ ਲੜਤ ਨਾ ਗਿਣੈ ਬ੍ਰਿੰਦ,
ਡਰ ਤੋਂ ਬਿਨਾਂ ਲੜਦਾ ਰਿਹਾ, ਕੋਈ ਭੈ ਹੈ ਹੀ ਨਹੀਂ ਸੀ ਇਹਦੇ ਅੰਦਰ, ਕੋਈ ਖੌਫ ਨਹੀਂ ਸੀ ਲੜਦਿਆਂ ਹੋਇਆ, ਨਿਡਰ ਹੋ ਕੇ ਨਿਰਭਉ ਹੋ ਕੇ ਜੰਗ ਦੇ ਮੈਦਾਨ ਚ ਲੜ ਰਿਹਾ ਸੀ। ਇਹ ਨਹੀਂ ਗਿਣਿਆ ਕਿ ਮੇਰੇ ਸਾਹਮਣੇ ਬਹੁਤੇ ਤੁਰਕ ਨੇ, ਕੱਲਾ ਹੀ ਬਹੁਤਿਆਂ ਨਾਲ ਲੜਨ ਦਾ ਜਿਗਰਾ ਰੱਖਣ ਵਾਲਾ ਸੀ।
ਬਹੁਤ ਤੁਰਕ ਮਾਰ ਗਏ ਜੰਤ ਬਿਲੰਤ,
ਬਹੁਤ ਸਾਰੇ ਤੁਰਕਾਂ ਨੂੰ ਮਾਰ ਕੇ ਜੰਗ ਦੇ ਮੈਦਾਨ ਚ ਆਖਰਕਾਰ ਤੱਕ ਗਰਜਦਾ ਹੋਇਆ ਹੀ ਸ਼ਹਾਦਤ ਪ੍ਰਾਪਤ ਕਰਕੇ ਗਿਆ ਹੈ।
ਇਹ ਗੁਰੂ ਕਿਰਾ ਜਬ ਬੀਚ ਆਏ,
ਸੋਚਦਾ ਲੱਲਾ ਬੇਗ ਜੇ ਕਿਤੇ ਗੁਰੂ ਵੀ ਇਸੇ ਤਰ੍ਹਾਂ ਸਾਡੇ ਘੇਰੇ ਵਿਚ ਆ ਜਾਏ, ਇਸੇ ਤਰ੍ਹਾਂ ਗੁਰੂ ਵੀ ਘੇਰਿਆ ਜਾਏ ਸਾਡੇ ਵਿਚ ਆ
ਕੇ, ਘੇਰ ਕਿਵੇਂ ਪਾਏ,
ਉਹਨੂੰ ਵੀ ਅਸੀਂ ਘੇਰ ਲਵਾਂਗੇ, ਜੇ ਉਹਦਾ ਏਡਾ ਸਿੱਖ ਬਲੀ ਸੀ ਉਹਨੂੰ ਅਸੀਂ ਘੇਰ ਕੇ ਮਾਰ ਦਿੱਤਾ, ਜੇ ਗੁਰੂ ਵੀ ਸਾਡੇ ਘੇਰੇ ਚ ਏਦਾਂ ਆ ਗਿਆ ਤੇ ਅਸੀਂ ਉਹਨੂੰ ਜਾਣ ਨਹੀਂ ਦਿਆਂਗੇ।
ਜੋ ਕਰੇ ਬਹੁਤ ਸ਼ਸਤਨ ਪ੍ਰਹਾਰ,
ਸੁਣਿਆ ਵੀ ਗੁਰੂ ਵੀ ਬੜਾ ਸ਼ਸਤਰ ਧਾਰੀ ਹੈ, ਉਹ ਬੜੇ ਸ਼ਸਤਰਾਂ ਦੇ ਪ੍ਰਹਾਰ ਕਰਦਾ,
ਹਥਿਆਰ ਮਾਰਦਾ ਹੈ ਸੰਗਾਰ,
ਜੇ ਕਿਤੇ ਗੁਰੂ ਸਾਡੇ ਘੇਰੇ ਚ ਆ ਜਾਏ ਤੇ ਉਹਨੂੰ ਹਥਿਆਰ ਮਾਰ ਮਾਰ ਕੇ, ਸ਼ਸਤਰ ਮਾਰ ਮਾਰ ਕੇ ਉਹਨੂੰ ਸੰਘਾਰ ਦਿਆਂਗੇ।
ਭਇਓ ਜੁਧ ਜੇਤੇ ਪ੍ਰਚੰਡ,
ਇਹਦਾ ਲੱਲਾ ਬੇਗ ਸੋਚ ਰਿਹਾ ਵੀ ਗੁਰੂ ਸਾਹਿਬ ਨੂੰ ਘੇਰੇ ਚ ਲਿਆਵਾਂ, ਪਰ ਇਹ ਤਾਂ ਸੁਪਨਾ ਹੀ ਹੈ ਜਿਹੜਾ ਇਹਦਾ ਮਨ ਚ ਹੀ ਰਹਿ ਜਾਣਾ। ਗੁਰੂ ਖਾਲਸਾ ਜੀ ਇਸ ਪ੍ਰਕਾਰ ਨਾਲ ਇਧਰ ਭਾਈ ਸਾਹਿਬ ਭਾਈ ਜੋਤ ਜੇਠਾ ਜੀ ਜਿਹੜੇ ਜੰਗ ਦੇ ਮੈਦਾਨ ਚ ਲੜੇ ਹਨ,
ਗੁਰਪੁਰੀ ਪਹੁੰਚੇ ਹੋਏ ਖੰਡ ਖੰਡ,
ਟੁਕੜੇ ਟੁਕੜੇ ਹੋ ਕੇ ਪੁਰਜਾ ਪੁਰਜਾ ਕਟਾ ਕੇ ਆਪਣੇ ਤਨ ਦਾ ਭਾਈ ਜੇਠਾ ਜੀ ਗੁਰਪੁਰੀ ਜਾ ਬਿਰਾਜੇ ਹਨ।
ਉਸ ਜਾਤੀ ਮਲਕ ਰਸਾਏ ਧਾਏ,
ਉਧਰ ਭਾਈ ਜਾਤੀ ਮਲਕ ਦੀ ਪੁਰੋਹਿਤ ਉਹ ਵੀ ਲੜ ਰਹੇ ਨੇ, ਬੜੇ ਰੋਸ ਵਿਚ ਆ ਕੇ ਬੜੇ ਜੋਸ਼ ਵਿਚ ਆ ਕੇ ਲੜ ਰਹੇ ਨੇ।
ਸ਼ਮਸ ਬੇਗ ਤੈ ਅਗਰ ਜਾਏ,
ਭਾਈ ਜਾਤੀ ਮਲਕ ਜੀ ਲੜਦਿਆਂ ਹੁਣ ਉਧਰ ਆਏ ਨੇ ਜਿੱਧਰ ਸ਼ਮਸ ਬੇਗ ਲੜ ਰਿਹਾ ਸੀ। ਇਹ ਸ਼ਮਸ ਬੇਗ ਲੱਲਾ ਬੇਗ ਦਾ ਛੋਟਾ ਲੜਕਾ ਹੈ, ਇਹਦਾ ਵੱਡਾ ਭਰਾ ਕਾਸਮ ਬੇਗ ਉਹ ਤਾਂ ਮਾਰਿਆ ਜਾ ਚੁੱਕਾ ਹੈ, ਹੁਣ ਦੂਜਾ ਸ਼ਮਸ ਬੇਗ ਹੈ। ਸ਼ਮਸ ਬੇਗ ਜਿੱਥੇ ਅੱਗੇ ਖਲੋਤਾ ਲੜ ਰਿਹਾ ਸੀ, ਭਾਈ ਜਾਤੀ ਮਲਕ ਜੀ ਲੜਦੇ ਲੜਦੇ ਉਹਦੇ ਤੱਕ ਅੱਗੇ ਆਏ ਹਨ।
ਖੈਂਚੀ ਕਮਾਨ ਮਾਰੇ ਖਤੰਗ,
ਕਮਾਨ ਦੇ ਵਿੱਚ ਤੰਦੀ ਖਿੱਚ ਖਿੱਚ ਕੇ ਖਤੰਗ ਛੱਡ ਰਹੇ ਨੇ, ਤੀਰ ਚਲਾ ਰਹੇ ਨੇ।
ਲੱਗ ਗਏ ਪਾਰ ਤੇ ਫੇਰ ਅੰਗ,
ਜਿਹਨੂੰ ਵੀ ਜਾ ਕੇ ਤੀਰ ਵੱਜਦਾ ਉਹ ਤੀਰ ਵੱਜ ਕੇ ਛਾਤੀ ਚ ਪਾਰ ਨਿਕਲ ਜਾਂਦਾ ਹੈ।
ਚਰਾਂਤ ਚਾਂਪ ਮੁਕਤੰਤ ਤੀਰ,
ਜਦੋਂ ਚਿਲੇ ਤੇ ਚਾੜ ਕੇ ਤੀਰ ਛੱਡਦੇ ਨੇ ਨਾ ਖਾਲਸਾ ਜੀ, ਉਸ ਵੇਲੇ ਕਮਾਨ ਚਿਰੜਨ ਚਿਰੜ ਚਿਰੜ ਕਰਦੀ ਹੈ, ਕਮਾਨ ਦੇ ਵਿੱਚ ਕਹਿੰਦੇ ਚਿਰੜਨ ਦੀ ਆਵਾਜ਼ ਆਉਂਦੀ ਹੈ।
ਖਰਣੰਤ ਖੋਲ ਪਰ ਰੰਤ ਪੀਰ,
ਔਰ ਕਹਿੰਦੇ ਜਿਹੜੇ ਭੀਰੂ ਕਾਇਰ ਨੇ ਉਹ ਡਰ ਰਹੇ ਨੇ, ਔਰ ਇਸ ਪ੍ਰਕਾਰ ਨਾਲ ਸੂਰਮੇ ਖਲੋਂਦੇ ਹਨ।
ਚਰਣੰਤ ਢਾਲ ਸੜਕੰਤ ਤੇਗ,
ਕਹਿੰਦੇ ਢਾਲਾਂ ਖੜਕਦੀਆਂ ਨੇ ਆਪਸ ਵਿੱਚ, ਤੇਗਾਂ ਚੱਲਦੀਆਂ ਨੇ ਤੇ ਤੇਗਾਂ ਚੱਲ ਕੇ ਤੇਗਾਂ ਤੇ ਵੱਜਦੀਆਂ ਨੇ।
ਛੁੱਟਕੰਤ ਲੋ ਦਰਨੰਤ ਬੇਗ,
ਸੂਰਮਿਆਂ ਨੂੰ ਵੀ ਤੇਗਾਂ ਵੱਜਦੀਆਂ, ਜਿਨ੍ਹਾਂ ਦੇ ਵੱਜਦੀਆਂ ਨੇ ਉਹਨਾਂ ਦੇ ਸਰੀਰ ਵਿੱਚੋਂ ਲਹੂ ਦੀਆਂ ਧਰਾਵਾਂ ਬਹਿ ਟੁਰਦੀਆਂ ਹਨ।
ਹੈਰੰਤ ਮਰਤ ਹੈਰੰਤ ਭਾਗ,
ਜਿਹੜਾ ਖਲੋ ਜਾਂਦਾ ਉਹ ਤਾਂ ਮਾਰਿਆ ਜਾਂਦਾ, ਜਿਹੜਾ ਭੱਜ ਜਾਂਦਾ ਉਹ ਆਪਣੀ ਜਾਨ ਬਚਾ ਲੈਂਦਾ।
ਬੈਕੰਤ ਖੜਗ ਜਿਨ ਸ਼ਨੋਣ ਲਾਗ,
ਕਹਿੰਦੇ ਖੜਗ ਜਿਹਨੂੰ ਵੀ ਜਾ ਕੇ ਤੇਗ ਵੱਜਦੀ ਹੈ ਉਹ ਤੇਗ ਲਾਲ ਰੰਗ ਦੇ ਲਹੂ ਦੇ ਨਾਲ ਲਾਲ ਹੋ ਜਾਂਦੀ ਹੈ।
ਇਮ ਮੱਚੀ ਮਾਰ ਕਮਸਾਨ ਕਾਲ,
ਇਹਨਾਂ ਦੀ ਮਾਰ ਮੱਚੀ ਆ, ਬੜਾ ਘਮਾਸਾਨ ਜੰਗ ਮਚਿਆ ਹੈ।
ਬਹੁ ਗਿਰਤ ਵੀਰ ਅਰ ਤੁਰੰਗ ਜਾਲ,
ਔਰ ਬੜੇ ਸੂਰਮੇ ਜੰਗ ਦੇ ਮੈਦਾਨ ਚ ਲੜ ਲੜ ਕੇ ਡਿੱਗ ਰਹੇ ਨੇ, ਘੋੜੇ ਮਰ ਮਰ ਕੇ ਡਿੱਗ ਰਹੇ ਹਨ।
ਤੁਕ ਨੇਰ ਮਲਕ ਜਾਤੀ ਰਸਾਏ,
ਭਾਈ ਜਾਤੀ ਮਲਕ ਜੀ ਬੜੇ ਰੋਸ ਵਿਚ ਆਏ ਹੋਏ, ਬੜੇ ਕ੍ਰੋਧ ਵਿਚ ਆਏ ਹੋਏ, ਅੱਗੇ ਜਾ ਕੇ ਨੇੜੇ ਟੁਕ ਟੁਕ ਕੇ ਤੁਰਕਾਂ ਨੂੰ ਮਾਰਦੇ ਨੇ।
ਇੱਕ ਸ਼ਮਸ਼ ਬੇਗ ਤੇ ਕਾਲ ਕਾਏ,
ਉਧਰ ਸ਼ਮਸ਼ ਬੇਗ ਦੇ ਨੇੜੇ ਹੋ ਕੇ ਭਾਈ ਜਾਤੀ ਮਲਕ ਸ਼ਮਸ਼ ਬੇਗ ਨਾਲ ਦੋ ਹੱਥ ਕਰਨਾ ਚਾਹੁੰਦੇ ਨੇ, ਸ਼ਮਸ਼ ਬੇਗ ਨੂੰ ਜੰਗ ਦੇ ਮੈਦਾਨ ਚ ਮਾਰਨਾ ਚਾਹੁੰਦੇ ਹਨ।
ਕਰ ਟਾਲ ਅਗਰ ਨਿਜ ਕੋ ਬਚਾਏ,
ਜਦੋਂ ਭਾਈ ਜਾਤੀ ਮਲਕ ਜੀ ਨੇੜੇ ਆਏ ਤੇ ਸ਼ਮਸ਼ ਬੇਗ ਨੇ ਤੇਗ ਦਾ ਵਾਰ ਕਰ ਦਿੱਤਾ, ਉਹਦੀ ਕੀਤੀ ਹੋਈ ਤੇਗ ਦਾ ਵਾਰ ਭਾਈ ਜਾਤੀ ਮਲਕ ਨੇ ਆਪਣੀ ਢਾਲ ਦੇ ਉੱਤੇ ਰੋਕ ਕੇ ਆਪਣਾ ਆਪ ਬਚਾ ਲਿਆ। ਘੋੜਾ ਤਵਾ ਕੇ ਥੋੜਾ ਜਿਹਾ ਦੂਰ ਹੋ ਗਏ ਤੇ ਸ਼ਮਸ਼ ਬੇਗ ਵੀ ਆਪਣਾ ਘੋੜਾ ਤੁੜਾ ਕੇ ਥੋੜਾ ਜਿਹਾ ਪਿੱਛੇ ਹਟ ਗਿਆ।
ਸਭ ਆਪਣੇ ਆਪ ਕੋ ਬਲ ਸੰਭਾਲ,
ਭਾਈ ਜਾਤੀ ਮਲਕ ਜੀ ਨੇ ਫਿਰ ਆਪਣੇ ਆਪ ਦਾ ਬਲ ਸੰਭਾਲਿਆ ਹੈ।
ਪਹਿਲਵਾਨ ਬਾਜ ਤੇ ਕਰ ਉਤਾਲ,
ਔਰ ਬੜਾ ਬਲੀ ਘੋੜਾ ਸੀ ਭਾਈ ਜਾਤੀ ਮਲਕ ਦੇ ਥੱਲੇ ਜਿਹਦੇ ਤੇ ਸਵਾਰ ਹਨ।
ਡਿੱਗ ਪਯੋ ਆਏ ਕਰ ਖਰਗ ਨੰਗ,
ਨੰਗੀ ਤੇਗ ਲੈ ਕੇ ਭਾਈ ਜਾਤੀ ਮਲਕ ਜੀ ਕੋਲ ਆ ਗਏ ਨੇ ਸ਼ਮਸ਼ ਬੇਗ ਦੇ।
ਕਰ ਕੋ ਬਾਰ ਬਡ ਬੇਗ ਸੰਗ,
ਔਰ ਬੜੇ ਵੇਗ ਨਾਲ ਬੜੀ ਤੇਜ਼ੀ ਦੇ ਨਾਲ ਆਪਣਾ ਆਪ ਸੰਭਾਲਦਿਆਂ ਹੋਇਆ ਭਾਈ ਜਾਤੀ ਮਲਕ ਨੇ ਤੇਗ ਦਾ ਵਾਰ ਕੀਤਾ।
ਕੀਨੋ ਪ੍ਰਹਾਰ ਤਨ ਸੁਪਤ ਵਿਪਰ,
ਔਰ ਕਹਿੰਦੇ ਭਾਈ ਜਾਤੀ ਮਲਕ ਨੇ ਤੇਗ ਦਾ ਵਾਰ ਕੀਤਾ।
ਰਣ ਚਤੁਰ ਹਾਥ ਤਰ ਸਿਪਰ ਛਿਪਰ,
ਕਹਿੰਦੇ ਉਹ ਅੱਗੋਂ ਬੜਾ ਜੰਗ ਦਾ ਸੋਹਲਾ ਸੀ, ਉਹਨੇ ਆਪਣੇ ਹੱਥ ਦੇ ਵਿੱਚ ਢਾਲ ਰੱਖੀ ਹੋਈ ਹੈ।
ਲੀਨਸ ਬਚਾਏ ਆਪਣਾ ਸਰੀਰ,
ਢਾਲ ਲੱਗੇ ਕਰਕੇ ਉਹਨੇ ਆਪਣਾ ਸਰੀਰ ਬਚਾ ਲਿਆ।
ਹੋਰ ਪਯੋ ਕੋਪ ਬਿਨ ਤਰਾਸ ਤੀਰ,
ਬੜਾ ਗੁੱਸਾ ਆਇਆ ਉਹਦੇ ਹਿਰਦੇ ਦੇ ਵਿੱਚ ਤੇ ਬਿਨਾਂ ਤਰਾਸ ਤੋਂ ਡਰ ਤੋਂ ਲੜਨ ਵਾਸਤੇ ਦੋਵੇਂ ਸੂਰਮੇ ਖੜੇ ਹਨ।
ਅਤਨਿਕਟ ਤੁਰੰਗ ਲੜ ਆਪ ਮਾਹੇ,
ਕਹਿੰਦੇ ਜਦੋਂ ਬਿਲਕੁਲ ਹੀ ਨੇੜੇ ਹੋ ਗਏ ਤੇ ਦੋਵਾਂ ਦੇ ਘੋੜੇ ਵੀ ਲੜਨ ਲੱਗ ਪਏ ਆਪਸ ਵਿੱਚ। ਜਾਤੀ ਮਲਕ ਦਾ ਘੋੜਾ ਤੇ ਸ਼ਮਸ਼ ਬੇਗ ਦਾ ਘੋੜਾ, ਉਹ ਘੋੜੇ ਵੀ ਆਪਸ ਵਿੱਚ ਲੜ ਪਏ।
ਜਿਸਕੋ ਮਿਲੰਦ ਅਰਥ ਕੀਏ ਨਾਏ,
ਕਹਿੰਦੇ ਭਾਈ ਜਾਤੀ ਮਲਕ ਦਾ ਜਿਹੜਾ ਘੋੜਾ ਸੀ ਨਾ, ਉਹ ਬੜਾ ਬਲੀ ਸੀ, ਉਹਨੇ ਬੜੇ ਬਲ ਦੇ ਨਾਲ ਸ਼ਮਸ਼ ਬੇਗ ਦੇ ਘੋੜੇ ਨੂੰ ਦੁਲੱਤੇ ਮਾਰੇ।
ਹੱਥ ਤੁਰਤ ਪਛੰਡਾ ਮਾਰ ਦੀਨ,
ਪਿੱਛੇ ਹਟ ਕੇ ਨਾ ਤੁਰਤ ਨਾਲ ਘੋੜਾ ਦਾ, ਘੋੜੇ ਦਾ ਪਛੰਡਾ ਬੜਾ ਭੈੜਾ ਹੁੰਦਾ ਹੈ, ਉਹਨੇ ਆਪਣਾ ਪਛੰਡਾ ਮਾਰਿਆ ਸ਼ਮਸ਼ ਬੇਗ ਦੇ ਘੋੜੇ ਨੂੰ।
ਹੈ ਬਲੀ ਤੁਰਕ ਕੋ ਥਕਤ ਕੀਨ,
ਕਹਿੰਦੇ ਜਿਹੜਾ ਤੁਰਕ ਦਾ ਘੋੜਾ ਸੀ ਨਾ ਬੜਾ ਬਲੀ, ਉਹ ਥਕਾ ਦਿੱਤਾ। ਸ਼ਮਸ਼ ਬੇਗ ਦਾ ਜਿਹੜਾ ਘੋੜਾ ਸੀ ਉਹ ਆਖਰਕਾਰ ਥੱਕ ਗਿਆ, ਘੋੜਿਆਂ ਦੀ ਆਪਸ ਲੜਾਈ ਹੋ ਗਈ ਤੇ ਉਹ ਘੋੜਾ ਥੱਕ ਗਿਆ ਲੜਦਾ ਲੜਦਾ।
ਲਗ ਸ਼ਮਸ਼ ਬੇਗ ਕੀ ਜਾਂਗ ਚੋਟ,
ਜਦੋਂ ਪਛੰਡਾ ਮਾਰਿਆ ਨਾ ਭਾਈ ਜਾਤੀ ਮਲਕ ਦੇ ਘੋੜੇ ਨੇ ਤੇ ਇਹਦਾ ਪਛੰਡਾ ਉਸ ਵੇਲੇ ਸ਼ਮਸ਼ ਬੇਗ ਦੀ ਲੱਤ ਨੂੰ ਵੀ ਵੱਜਾ, ਇਹਦੀ ਲੱਤ ਤੇ ਚੋਟ ਲੱਗ ਗਈ, ਸ਼ਮਸ਼ ਬੇਗ ਦੀ ਲੱਤ ਤੇ ਸੱਟ ਵੱਜ ਗਈ।
ਕਰ ਰਿਹਾ ਯਤਨ ਹੋਏ ਕਹਾ ਓਟ,
ਤੇ ਬਥੇਰਾ ਯਤਨ ਕਰਦਾ ਰਿਹਾ ਬਚਣ ਵਾਸਤੇ ਪਰ ਉਹਨੂੰ ਕੋਈ ਓਟ ਨਜ਼ਰ ਨਹੀਂ ਆਉਂਦੀ।
ਸ਼ੀਗਰ ਤਾਰ ਹੈ ਤਾਰ ਫੇਰ,
ਇਧਰ ਭਾਈ ਜਾਤੀ ਮਲਕ ਜੀ ਨੇ ਦੁਬਾਰਾ ਫੇਰ ਘੋੜੇ ਦੀਆਂ ਵਾਗਾਂ ਫੜ ਕੇ ਘੋੜੇ ਦਾ ਮੂੰਹ ਮੋੜਿਆ ਹੈ।
ਹੁਣ ਕਰਿਓ ਆਨ ਕਰ ਤੁਰਕ ਨੇਰ,
ਤੁਰਕ ਦੇ ਨੇੜੇ ਸ਼ਮਸ਼ ਬੇਗ ਦੇ ਘੋੜੇ ਦੇ ਨੇੜੇ ਆਣ ਕੇ ਆਪਣਾ ਘੋੜਾ ਕੀਤਾ ਹੈ।
ਮਾਰਿਓ ਕਿਰਪਾਨ ਲਗ ਕੰਠ ਕਾਏ,
ਵਾਰ ਕੀਤਾ ਹੁਣ, ਹੁਣ ਦਾਸ ਆਪਾਂ ਪੇਟ ਸਮਝ ਕੇ ਉਹ ਆਪਣੀ ਲਾਤੀ ਸੰਭਾਲਦਾ ਰਿਹਾ, ਚੋਟ ਵੱਜ ਗਈ ਸ਼ਮਸ਼ ਬੇਗ ਦੇ। ਇਧਰ ਭਾਈ ਜਾਤੀ ਮਲਕ ਦਾ ਦਾ ਲੱਗਾ, ਇਹਨੇ ਤੇਗ ਦਾ ਵਾਰ ਕੀਤਾ।
ਮਾਰਿਓ ਕਿਰਪਾਨ ਲਗ ਕੰਠ ਕਾਏ,
ਹੋਣ ਦੇ ਉੱਤੇ ਵਾਰ ਕੀਤਾ, ਗਰਦਨ ਦੇ ਉੱਤੇ ਵਾਰ ਕੀਤਾ।
ਫਿਰ ਪਰਿਓ ਜਾਏ ਭੋ ਪਰ ਲੁਠਾਏ,
ਸ਼ਮਸ਼ ਬੇਗ ਦਾ ਦਵਾਣੇ ਵਰਗਾ ਸਿਰ ਲਾ ਕੇ ਜ਼ਮੀਨ ਤੇ ਸੁੱਟ ਦਿੱਤਾ ਭਾਈ ਜਾਤੀ ਮਲਕ ਨੇ। ਜਿਵੇਂ ਕਿਤੇ ਕੱਦੂ ਤੋੜੀ ਦਾ ਨਾ ਵੇਲ ਨਾਲੋਂ ਤੇ ਕੱਦੂ ਤੋੜ ਕੇ ਸੁੱਟ ਦੇਈਦਾ, ਏਦਾਂ ਇਹਦਾ ਸਿਰ ਵੱਢ ਕੇ ਸ਼ਮਸ਼ ਬੇਗ ਦਾ ਭਾਈ ਸਾਹਿਬ ਭਾਈ ਜਾਤੀ ਮਲਕ ਜੀ ਨੇ ਜ਼ਮੀਨ ਤੇ ਸੁੱਟ ਦਿੱਤਾ
ਜਿਵੇਂ ਪੱਕੇ ਹੋਏ ਫਲ ਡਾਲ ਸੰਗ
ਜਿਵੇਂ ਕਿਸੇ ਡਾਲੀ ਨਾਲ ਫਲ ਪੱਕਾ ਹੋਇਆ ਲੱਗਾ ਹੋਵੇ
ਲਸ਼ਕਾ ਗਿਰੇ ਭੰਗ
ਪੱਕਾ ਫਲ ਲੱਗਾ ਹੋਵੇ ਤੇ ਸੋਟੀ ਮਾਰ ਕੇ ਜਿਵੇਂ ਫਲ ਤੋੜ ਕੇ ਸੁੱਟ ਦੇਈਦਾ ਜ਼ਮੀਨ ਤੇ ਏਦਾਂ ਇਹਦਾ ਸਿਰ ਲਾਹ ਕੇ ਸੁੱਟਿਆ
ਤਰ ਸਹਿਤ ਤੁਰੰਗ ਆਗੇ ਚਲੰਤ
ਸਿਰ ਤਾਂ ਲੈ ਗਿਆ ਥੱਲੇ ਡਿੱਗ ਪਿਆ ਸਿਰ ਲੈ ਕੇ ਸ਼ਮਸ਼ ਵੇਖਦਾ ਜਿਹੜਾ ਇਹਦਾ ਧੜ ਸੀ ਉਹ ਧੜ ਘੋੜੇ ਦੇ ਉੱਤੇ ਹੀ ਰਹਿ ਗਿਆ ਤੇ ਘੋੜਾ ਅੱਗੇ ਨੂੰ ਦੌੜ ਪਿਆ ਇਹਦਾ ਧੜ ਲੈ ਕੇ
ਪਗ ਫਸੇ ਰਕਾਬਨ ਮੈਂ ਗਿਰੰਤ
ਜਦੋਂ ਇਹਦਾ ਧੜ ਥੱਲੇ ਡਿੱਗਾ ਤੇ ਇਹਦੇ ਜਿਹੜੇ ਪੈਰ ਸੀ ਨਾ ਸ਼ਮਸ਼ ਵੇਖਦੇ ਘੋੜੇ ਦੀਆਂ ਰਕਾਬਾਂ ਚ ਫਸ ਗਏ ਜਿਹੜੀਆਂ ਘੋੜੇ ਦੀਆਂ ਰਕਾਬਾਂ ਹੁੰਦੀਆਂ ਘੋੜੇ ਦੀਆਂ ਰਕਾਬਾਂ ਦੇ ਵਿੱਚ ਸ਼ਮਸ਼ ਬੇਗ ਦੀ ਜਿਹੜੀ ਲੋਤ ਸੀ ਸਿਰ ਤਾਂ ਲੈ ਗਿਆ ਕੱਲਾ ਧੜ ਸੀ ਉਹ ਧੜ ਦੇ ਜਿਹੜੇ ਇਹਦੇ ਪੈਰ ਸਨ ਉਹ ਘੋੜੇ ਦੀਆਂ ਰਕਾਬਾਂ ਦੇ ਵਿੱਚ ਫਸ ਗਏ
ਜਦ ਚਲਿਓ ਅਗਰ ਹਰ ਲਟਕ ਆਏ
ਇਹਦਾ ਜਿਹੜਾ ਧੜ ਸੀ ਉਹ ਥੱਲੇ ਲਟਕ ਗਿਆ ਘੋੜਾ ਅੱਗੇ ਨੂੰ ਦੌੜੀ ਜਾਏ ਤੇ ਉਹਦੀ ਜਿਹੜੀ ਲੋਤ ਸੀ ਉਹ ਘੋੜੇ ਦੇ ਰਕਾਬਾਂ ਦੇ ਵਿੱਚ ਪੈਰ ਫਸੇ ਹੋਏ ਪਿੱਛੇ ਪਿੱਛੇ ਤਰੀਕੀ ਜਾ ਰਹੀ ਹੈ ਘਸੀਟੀ ਜਾ ਰਹੀ ਹੈ ਤੇ ਘੋੜਾ ਅੱਗੇ ਦੌੜਿਆ ਜਾ ਰਿਹਾ
ਤਿੜਕਿਓ ਤੁਰੰਗ ਕਰ ਬੇਗ ਧਾਏ
ਪਸ਼ੂ ਜਾਨਵਰ ਆ ਉਹ ਡਰ ਜਾਂਦਾ ਇਕਦਮ ਪਤਾ ਨੀ ਕੀ ਹੋ ਗਿਆ ਉਹ ਜਦੋਂ ਲੋਤ ਪੈਰਾਂ ਵਿੱਚ ਵੱਜਦੀ ਹੈ ਘੋੜੇ ਦੇ ਨਾਲ ਨਾਲ ਘਸੀਟੀ ਜਾ ਰਹੀ ਰਕਾਬ ਚ ਜੋ ਪੈਰ ਫਸ ਗਿਆ ਇਹ ਬੜੀ ਭਿਆਨਕ ਹੁੰਦੀ ਜਿਹੜਾ ਚੰਗਾ ਘੋੜ ਸਵਾਰ ਹੁੰਦਾ ਉਹ ਕਦੇ ਵੀ ਰਕਾਬਾਂ ਚ ਪੂਰਾ ਪੈਰ ਨੀ ਇਸੇ ਕਰਕੇ ਰੱਖਦਾ ਤੇ ਕਹਿੰਦੇ ਪੈਰ ਦੇ ਵਿੱਚ ਰਕਾਬ ਪਾਈ ਹੋਈ ਸੀ ਰਕਾਬ ਵਿੱਚ ਪੈਰ ਫਸ ਗਿਆ ਘੋੜਾ ਦੌੜੀ ਜਾ ਰਿਹਾ ਇਹਦੀ ਲੋਤ ਨਾਲ ਨਾਲ ਘਸੀਟੀ ਚਲੀ ਜਾ ਰਹੀ ਘੋੜਾ ਹੋਰ ਡਰ ਕੇ ਦੌੜਦਾ ਤਰਬ ਕੇ ਦੌੜਦਾ ਤੇ ਲੋਤ ਨਾਲ ਨਾਲ ਹੀ ਖਿੱਚੀ ਜਾ ਰਿਹਾ
ਜਿਉਂ ਜਿਉਂ ਚਲਾਂਦੇ ਜਿਉਂ ਸੁਜਾਏ
ਜਿਵੇਂ ਜਿਵੇਂ ਘੋੜਾ ਚੱਲਦਾ ਤਿਵੇਂ ਤਿਵੇਂ ਸ਼ਮਸ਼ ਬੇਗ ਦੀ ਲੋਤ ਨਾਲ ਨਾਲ ਹੀ ਖਿੱਚਦੀ ਚਲੀ ਜਾ ਰਹੀ ਹੈ
ਤਿਉਂ ਤਿਉਂ ਤਰਸੰਤ ਸ਼ਬਦ ਜੋ ਉਠਾਏ
ਜਿਵੇਂ ਜਿਵੇਂ ਲੋਤ ਨਾਲ ਚੱਲਦੀ ਹੈ ਨਾ ਘੋੜਾ ਡਰ ਡਰ ਕੇ ਹੋਰ ਦੌੜਦਾ ਦੁਥੱਲੇ ਮਾਰ ਮਾਰ ਕੇ ਆਪਣੀਆਂ ਲੱਤਾਂ ਮਾਰ ਮਾਰ ਕੇ ਉਹ ਹੋਰ ਤੇਜ਼ੀ ਨਾਲ ਦੌੜਦਾ ਹੈ ਟਿਕਦਾ ਨਹੀਂ
ਮੈਂ ਟਿਕਿਆ ਕਿਤੋਂ ਭਜਿਓ ਫਿਰੰਤ
ਉਹ ਟਿਕਦਾ ਹੀ ਨਹੀਂ ਪਿਆ ਜੰਗ ਦੇ ਮੈਦਾਨ ਚ ਕਦੇ ਸੱਜੇ ਕਦੇ ਖੱਬੇ ਦੌੜਿਆ ਹੀ ਫਿਰਦਾ ਲੋਥ ਪੈਰਾਂ ਦੇ ਵਿੱਚ ਰੁਲ ਰਹੀ ਹੈ ਘੋੜੇ ਦੇ ਉਹ ਰਕਾਬ ਦੇ ਵਿੱਚ ਪੈਰ ਜੋ ਫਸੇ ਹੋਏ ਨੇ ਕਹਿੰਦੇ ਦੌੜਦਾ ਹੀ ਚਲਿਆ ਜਾ ਰਿਹਾ ਘੋੜਾ ਰੁਕਦਾ ਹੀ ਨਹੀਂ
ਡਰ ਕੋ ਕਸੀਟ ਅਤਿਸ਼ੈ ਪਰੰਤ
ਬੜਾ ਡਰ ਰਿਹਾ ਘੋੜਾ ਤੇ ਸ਼ਮਸ਼ ਬੇਗ ਦੇ ਧੜ ਨੂੰ ਘਸੀਟਦਾ ਹੀ ਜਾ ਰਿਹਾ
ਸਭ ਸੈਨ ਬਿਕੇ ਤੂਤ
ਸਾਰੀ ਫੌਜ ਵਿੱਚ ਉਹ ਘੋੜਾ ਦੌੜਦਾ ਫਿਰਦਾ ਸੀ ਤੁਰਕ ਵੇਖ ਰਹੇ ਨੇ ਘੋੜੇ ਨੂੰ ਦੌੜਦੇ ਨੂੰ ਉਹਦੇ ਘੋੜੇ ਦੇ ਰਕਾਬਾਂ ਚ ਫਸਿਆ ਹੋਇਆ ਜਿਹੜਾ ਸਰੀਰ ਹੈ ਲੋਥ ਹੈ ਉਹਨੂੰ ਵੀ ਵੇਖਦੇ ਨੇ
ਲੱਲਾ ਬੇਗ ਲੜ ਕੇ ਹੱਥ ਪਾਏ ਕਸ਼ਟ ਪਾਏ
ਲੱਲਾ ਬੇਗ ਲੜ ਰਿਹਾ ਸੀ ਨਾ ਉਹ ਘੋੜਾ ਉੱਥੇ ਤੱਕ ਆ ਪਹੁੰਚਿਆ ਸ਼ਮਸ਼ ਬੇਗ ਦੀ ਲੋਥ ਉਹਦੇ ਵਿੱਚ ਫਸੀ ਹੋਈ ਰਕਾਬ ਚ ਉਹ ਚਲਦਾ ਚਲਦਾ ਘੋੜਾ ਲੱਲਾ ਬੇਗ ਕੋਲ ਆ ਗਿਆ
ਘੋੜਾ ਪਛਾਣ ਸਰ ਲਟਕ ਦੇਖ
ਲੱਲਾ ਬੇਗ ਨੇ ਪਛਾਣਿਆ ਵੀ ਇਹ ਘੋੜਾ ਤਾਂ ਮੇਰੇ ਪੁੱਤਰ ਸ਼ਮਸ਼ ਬੇਗ ਕੋਲ ਸੀ ਉਹਨੇ ਘੋੜਾ ਪਛਾਣਿਆ ਤੇ ਵੇਖ ਕੇ ਫਿਰ ਲੋਥ ਲਟਕਦੀ ਵੇਖੀ
ਮਰ ਗਏ ਜਾਨ ਸ਼ੋਕਤ ਵਿਸ਼ੇਕ
ਬੜਾ ਸ਼ੋਕ ਬਣਾਇਆ ਵੀ ਇਹ ਧੜ ਤਾਂ ਮੇਰੇ ਛੋਟੇ ਪੁੱਤਰ ਸ਼ਮਸ਼ ਬੇਗ ਦਾ ਸ਼ਮਸ਼ ਬੇਗ ਦੀ ਲੋਥ ਹੈ ਬੜਾ ਜਿਆਦਾ ਰੋਇਆ ਬੜਾ ਸ਼ੋਕ ਬਣਾਇਆ ਲੱਲਾ ਬੇਗ ਨੇ
ਇਕ ਮੁਗਲ ਹੇਰ ਕੇ ਅਸ ਚਿਨਾਰ
ਕੋਲ ਹੋ ਕੇ ਮੁਗਲ ਵੇਖਦੇ ਨੇ ਕੋਲ ਜਾ ਕੇ ਨਾ ਘੋੜੇ ਦੀ ਪਛਾਣ ਕਰਦੇ ਨੇ
ਇਹ ਸ਼ਮਸ਼ ਬੇਗ ਕੋ ਤਰ ਉਤਾਰ
ਕਹਿੰਦੇ ਵੇਖੋ ਇਹ ਸ਼ਮਸ਼ ਬੇਗ ਹੀ ਹੈ ਕਿ ਕੋਈ ਹੋਰ ਹੈ ਕਿਉਂਕਿ ਸਿਰ ਕੋਈ ਨੀ ਸੀ ਨਾ ਸਿਰ ਵੱਢਿਆ ਗਿਆ ਸੀ ਉਹ ਪਹਿਲਾਂ ਹੀ ਕਿਤੇ ਖਿੰਡਿਆ ਹੋਇਆ ਕੱਲਾ ਧਾੜੀ ਸੀ ਕਹਿੰਦੇ ਵੇਖੋ ਪਛਾਣ ਕੇ ਸ਼ਮਸ਼ ਬੇਗ ਹੈ ਕਿ ਕੋਈ ਹੋਰ ਹੈ
ਮੈਂ ਮੁੰਡ ਸੰਗ ਲਟਕੰਤ ਰੁੱਡ
ਕਹਿੰਦੇ ਸਿਰ ਤੇ ਸਿਰ ਕੋਈ ਨੀ ਹੈ ਧੜ ਦੇ ਕੱਲਾ ਧਾੜੀ ਲਟਕਦਾ ਹੋ ਰਿਹਾ
ਫਿਰ ਮਰਿਓ ਹੋਏ ਰਣ ਮੈਂ ਪ੍ਰਚੰਡ
ਕਹਿੰਦੇ ਜੀ ਹਾਂ ਸ਼ਮਸ਼ ਬੇਗ ਹੀ ਹੈ ਉਹੀ ਹੈ ਉਹਦਾ ਸਰੀਰ ਹੀ ਹੈ ਸਿਰ ਕੋਈ ਨੀ ਪਰ ਬੜੇ ਸੂਰਮਿਆਂ ਵਾਂਗਰ ਲੜਿਆ ਜਿਹਦਾ ਜੰਗ ਦੇ ਮੈਦਾਨ ਚ ਸਿਰ ਕੱਟਿਆ ਗਿਆ
ਸਭ ਕਹੋ ਤਾਏ ਤੁਮ ਲਖਿਓ ਜਾਏ
ਉਸ ਵੇਲੇ ਕਿਹਾ ਵੀ ਤੁਸੀਂ ਜਾ ਕੇ ਵੇਖੋ
ਬਿਨ ਮੂੰਡ ਤੁਰੰਗ ਜੁੱਤ ਰੁੰਡ ਸੋਏ
ਉਹੀ ਹੈ ਜਿਹੜਾ ਬਿਨਾਂ ਸਿਰ ਤੋਂ ਸ਼ਮਸ਼ ਬੇਗ ਦਾ ਹੀ ਸਰੀਰ ਨਾਲ ਘੋੜੇ ਦੇ ਲਟਕ ਰਿਹਾ
ਕਤ ਹੋ ਸੋ ਪਤਨ ਕੀ ਜਿਮ ਸੋ ਜੰਗ
ਜਿਵੇਂ ਸੂਰਮਿਆਂ ਦੀ ਜੰਗ ਦੇ ਮੈਦਾਨ ਚ ਗੱਤ ਹੁੰਦੀ ਹਾਲਤ ਹੁੰਦੀ ਹੈ
ਸੋ ਭਈ ਲਕੋ کر جائے انگ.
کہندے جی وہی کچھ ہویا, للہ بیگ تیرا پتر بڑی بہادری نال لڑ کے مریا. وہ کہندے للہ بیگ نو حوصلہ دین واسطے,
سن للہ بیگ کو شوک پار.
للہ بیگ نے بڑا شوق منایا, بڑا دکھ منایا,
پروار مور نر بے سنگار.
میرے پروار دے بندے مارے گئے, پہلا پانجا ماریا گیا, پھر پرا ماریا گیا کمبر بیگ, پھر بڑا پتر ہونا چھوٹا بھی ماریا گیا. میرے پروار دے بہتے جی مارے گئے نے.
یعنی نریت ام موئے.
مینوں نہیں سی پتا بھی میرے نال ادا بھی ہوئے گا. میں تاں سوچیا سی بھی جاندیا سی جت جانا ہے, میں تاں سوچیا ہی نہیں سی کہ میرے نال ادا ہوئے گی.
لڑبے فرشتے جنگ جو
ادا لگتا بھی انہوں دے بلوں سکھاں بلوں فرشتے آ کے لڑ رہے نے, جڑے ساڈے نال جنگ کر کے مار رہے نے.
اے کرنا ہر قیامت بلند.
اے تاں سکھ جڑے سکھ نے, اے تاں قیامت کرن والے نے, تاں قیامت لیاون والے نے.
میں سکیو جان لک سین برند.
میں انہاں دی بہادری نو جان نہیں سکیا, پتا نہیں کیڑا او ماڑا وقت ماڑی کڑی سی جدوں میں چڑھ کے آیا.
میں سکیو جان لک سین برند.
میں اپنی بڑی پاری فوج جان کے انہاں نو جان نہیں سکیا.
گل دل گرو کیر میں الپ جان.
میں گرو دا دل تھوڑا سمجھدا سی, وی تاں تھوڑے جے ہن.
لکھ کہہ سکین کر دیوں ہاں.
میں تاں سوکھے ڈنگ نال انہاں نوں مار بکاواں گا, اے میں سوچدا سی.
اس باک کہ کر دنت پچتائے.
اتنا واک کردا کردا للہ بیگ روندا, تائیاں مار مار کے روندا ہے.
پچتائے ادھک سنکٹ پرانت.
بڑا پچتاؤں دا تے سنکٹ پاؤں دا ہے.
نج مرتو ہردے نشچے سکین.
ہن للہ بیگ نے بھی جان لیا کہ میری موت نشچت ہے.
میں جیون آس پا آنند ہین.
ہن جیون دی آس نہیں رہی, ہن من دا جڑا آنند ختم ہو گیا. پتر مارے گئے, پرا ماریا گیا, پانجا ماریا گیا, ہن للہ بیگ کلا ہی باقی جرنیل بچے ہے. جویں للہ بیگ دی موت ہو رہی ہے جنگ دے میدان وچ, تے جنگ ستگرو جی فتح کر رہے نے. وہ کتھا آپ جی اگلے پرسنگاں چ سروں کرو.